ਸਤਨਾਮ ਵਾਹਿਗੁਰੂ ਸਾਹਿਬ ਜੀਓ। ਉਲਟ ਜਾਤ ਕੁਲ ਦੋ ਬਿਸਾਰੀ, ਸੁਨ ਸਹਿਜ ਮਹਿ ਬੁਨਤ ਹਮਾਰੀ। ਹਮਰਾ ਝਗੜਾ ਰਹਾ ਨ ਕੋ, ਪੰਡਿਤ ਮੁੱਲਾ ਛੱਡ ਦੋ। ਉਲਟ ਜਾਤ ਕੁਲ ਦੋ ਬਿਸਾਰੀ, ਸੁਨ ਸਹਿਜ ਮਹਿ ਬੁਨਤ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਦਸਾਂ ਪਾਤਸ਼ਾਹੀਆਂ ਦੇ ਸਰੂਪ, ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀ ਦੀ ਕਿਰਪਾ ਦ੍ਰਿਸ਼ਟੀ ਕਰਕੇ ਚੱਲ ਰਹੀ ਲੜੀਵਾਰ ਕਥਾ, ਜੋ ਅੱਜ 1158 ਅੰਗ ਤੇ ਭਗਤ ਕਬੀਰ ਸਾਹਿਬ ਜੀ ਦੇ ਬਚਨ ਚੱਲ ਰਹੇ ਹਨ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਰੂਹਾਨੀ ਰੱਬੀ ਅਰਥਾਂ ਦੀ ਦਾਤ ਖਾਲਸੇ ਨੂੰ ਬਖਸ਼ੀ ਹੈ। ਸੋ ਆਪ ਜੀ ਦੇ ਚਰਨਾਂ ਵਿਚ ਬੇਨਤੀ ਹੈ, ਕਿਰਪਾ ਕਰਕੇ ਗੁਰਮਤ ਅਨੁਸਾਰ ਅਰਥਾਂ ਦੀ ਬਖਸ਼ਿਸ਼ ਕਰੋ। ਕਬੀਰ ਸਾਹਿਬ ਦੇ ਬਚਨ ਹਨ, ਉਲਟ ਜਾਤ ਕੁਲ ਦੋ ਬੇਸਾਰੀ। ਦੋ ਮਜ਼ਹਬ, ਉਹਨਾਂ ਦੀਆਂ ਆਪਣੀਆਂ ਮਨੌਤਾਂ। ਕਬੀਰ ਸਾਹਿਬ ਇਹਨਾਂ ਦੋਵਾਂ ਤੋਂ ਅਲੱਗ ਦੀ ਗੱਲ ਕਰਦੇ ਨੇ। ਉਲਟ ਜਾਤ, ਸਾਡੀ ਜਾਤ ਹੀ ਜਦੋਂ ਸਾਡਾ ਮਨ ਹੀ ਵਾਹਿਗੁਰੂ ਵੱਲ ਲੱਗ ਗਿਆ ਹੈ, ਅਕਾਲ ਪੁਰਖ ਵੱਲ ਜੁੜ ਗਿਆ, ਤੇ ਸਾਡੀ ਫਿਰ ਇਹਨਾਂ ਜਿਹੜੀਆਂ ਦੋ ਕੁਲਾਂ ਨੇ, ਕੁਲਾਂ ਦਾ ਮਤਲਬ ਦੋ ਮਜ਼ਹਬ ਨੇ, ਇਹਨਾਂ ਨੂੰ ਛੱਡ ਦਿੱਤਾ ਹੈ। ਅਥਵਾ ਉਲਟ, ਜਦੋਂ ਮਨ ਉਲਟਿਆ ਪਰਮੇਸ਼ਰ ਵੱਲ, ਵਾਹਿਗੁਰੂ ਵੱਲ, ਜਦੋਂ ਮਨ ਦਾ ਸਰੂਪ ਬਦਲ ਗਿਆ, ਤਾਂ ਜਾਤ ਕੁਲ ਦੋ ਬਿਸਾਰੀ, ਦੂਜਾ ਅਰਥ ਹੈ ਦੋ ਦਾ ਅਰਥ ਹੈ ਦਵੈਤ। ਮਨ ਵਿਚ ਜਿਹੜੀ ਦਵੈਤ ਭਾਵਨਾ ਸੀ, ਅੱਧਾ ਮਨ ਸੰਸਾਰ ਵੱਲ ਅੱਧਾ ਨਿਰੰਕਾਰ ਵੱਲ, ਉਹਨੂੰ ਤਿਆਗ ਕੇ ਇੱਕੋ ਪਾਸੇ ਹੋ ਗਿਆ। ਕਿਹੜੇ ਪਾਸੇ ਹੋ ਗਿਆ? ਕਹਿੰਦੇ ਸੁਨ ਸਹਿਜ ਮਹਿ ਬੁਨਤ ਹਮਾਰੀ। ਕਬੀਰ ਜੀ ਖੱਡੀ ਬੁਣਦੇ ਸੀ, ਕੱਪੜੇ ਬੁਣਦੇ ਸੀ। ਕਹਿੰਦੇ ਅਸੀਂ ਆਪਣੇ ਸਹਿਜ ਸੁਨ ਦੇ ਵਿਚ, ਭਾਵ ਬੇਪਰਵਾਹੀ ਦੀ ਉੱਚੀ ਅਵਸਥਾ ਵਿਚ, ਜਿੱਥੇ ਕੋਈ ਫੁਰਨਾ ਹੀ ਨਹੀਂ ਉੱਠਦਾ, ਇੱਕ ਸਦਾ ਆਨੰਦ ਦੇ ਚਸ਼ਮੇ ਚੱਲਦੇ ਹਨ, ਉਸ ਥਾਂ ਤੇ ਸਾਡਾ ਕਾਰੋਬਾਰ ਉਸ ਥਾਂ ਤੇ ਚੱਲ ਪਿਆ ਹੈ, ਉਸ ਥਾਂ ਤੇ ਸਾਡਾ ਨਿਵਾਸ ਹੈ। ਹਮਰਾ ਝਗੜਾ ਰਹਾ ਨ ਕੋ, ਹੁਣ ਸਾਡੇ ਸਾਰੇ ਝਗੜੇ ਖਤਮ ਹੋ ਗਏ ਹਨ, ਕਿਉਂਕਿ ਇਹਨਾਂ ਮਜ਼ਹਬਾਂ ਦੇ ਵਿਚ ਸਾਰੇ ਝਗੜਿਆਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ। ਇੱਕ ਅਕਾਲ ਪੁਰਖ ਦੀ ਭਗਤੀ ਛੱਡ ਕੇ ਹੋਰ ਗੱਲਾਂ ਵਿਚ ਉਲਝੇ ਰਹਿੰਦੇ ਸਨ। ਕਹਿੰਦੇ ਪੰਡਿਤ ਮੁੱਲਾ ਛੱਡ ਦੋ ਰਹਾਓ, ਪੰਡਿਤ ਦੀਆਂ ਗੱਲਾਂ ਤੇ ਮੁੱਲਾ ਜੋ ਕਹਿੰਦੇ ਸੀ, ਇਹ ਗੱਲਾਂ ਸਾਰੀਆਂ ਛੱਡ ਕੇ ਸਿੱਧੇ ਮਾਰਗ ਤੇ ਪ੍ਰੇਮਾ ਭਗਤੀ, ਅਕਾਲ ਪੁਰਖ ਦੀ ਬੰਦਗੀ ਕਰਨੀ ਤੇ ਪਖੰਡ ਰਹਿਤ ਜੀਵਨ ਜਿਹੜਾ ਹੈ ਉਹਨੂੰ ਅਪਣਾ ਲਿਆ ਹੈ, ਵਿਸ਼ਰਾਮ ਦੇ ਕੇ ਕਹਿੰਦੇ ਹਨ, ਬੁਣ ਬੁਣ ਆਪ ਪਹਿਰਾਵੋ। ਬੁਣ ਮੈਨੇ ਬੁਣਨਾ, ਉਣਨਾ, ਜਿਵੇਂ ਆਪਾਂ ਕੱਪੜੇ ਉਣਦੇ ਹਾਂ, ਇਸ ਤਰ੍ਹਾਂ ਉਹ ਕਹਿੰਦੇ ਮੈਂ ਬੰਦਗੀ ਦਾ ਕੱਪੜਾ ਬੁਣ ਬੁਣ ਕੇ, ਬਣਾ ਬਣਾ ਕੇ ਆਪਣੇ ਆਪ ਨੂੰ ਪਵਾ ਰਿਹਾ ਹਾਂ, ਆਪਣੇ ਆਪ ਨੂੰ ਪਹਿਰਾ ਰਿਹਾ ਹਾਂ। ਜਹ ਨਹੀਂ ਆਪ ਤਹਾਂ ਹੋਏ ਗਾਵੋ। ਬੜਾ ਪਤੇ ਦੀ ਗੱਲ ਕੀਤੀ ਕਬੀਰ ਸਾਹਿਬ ਜੀ ਨੇ। ਕਹਿੰਦੇ ਮੈਂ ਉਸ ਥਾਂ ਤੇ ਬੈਠ ਕੇ ਪਰਮੇਸ਼ਰ ਨੂੰ ਧਿਆ ਰਿਹਾ ਹਾਂ ਜਿੱਥੇ ਆਪ ਨਹੀਂ ਹੁੰਦਾ ਮਨੁੱਖ। ਕਿੰਨਾ ਔਖਾ ਹੈ, ਜਦੋਂ ਇਸ ਚੀਜ਼ ਦੀ ਵਿਆਖਿਆ ਕਰੀਏ ਫਿਰ ਸਮਝ ਨਹੀਂ ਆਉਂਦੀ। ਸਮਝ ਤਾਂ ਨਹੀਂ ਆਉਂਦੀ ਵੀ ਅਸੀਂ ਵੀ ਪੰਡਤਾਂ, ਮੁੱਲਾਂ ਤੇ ਗਿਆਨੀਆਂ ਦੇ ਪੱਖਾਂ ਵਿਚ ਫਸੇ ਹੋਏ ਹਾਂ। ਕਬੀਰ ਜੀ ਇੱਥੇ ਕਹਿ ਰਹੇ ਨੇ, ਜਹਿ ਨਹੀਂ ਆਪ ਤਹਾਂ ਹੋਏ ਗਾਵੋ। ਮੈਂ ਉਸ ਥਾਂ ਤੇ ਪਹੁੰਚ ਜਾਂਦਾ ਜਿੱਥੇ ਮੇਰਾ ਆਪਣਾ ਆਪ ਨਹੀਂ ਹੁੰਦਾ, ਉਥੇ ਜਾ ਕੇ ਸਿਮਰਨ ਕਰਨਾ। ਹੁਣ ਅਸੀਂ ਕਹਿੰਦੇ ਹਾਂ ਜਾਂ ਤੇ ਸਰੀਰ ਨਾਲ ਨਾਮ ਜਪਿਆ ਜਾਂਦਾ ਤੇ ਪਹਿਲੀ ਅਵਸਥਾ ਹੈ, ਫਿਰ ਮਨ ਨਾਲ ਨਾਮ ਜਪਿਆ ਜਾਂਦਾ ਦੂਜੀ ਅਵਸਥਾ ਹੈ, ਫਿਰ ਵਿਵੇਕ ਬੁੱਧੀ ਨਾਲ ਇੱਥੇ ਨਾਮ ਜਪਿਆ ਜਾਂਦਾ ਇਹ ਤੀਜੀ ਅਵਸਥਾ ਹੈ, ਫਿਰ ਹਿਰਦੇ ਵਿਚ ਨਾਮ ਜਪਿਆ ਜਾਂਦਾ ਚੌਥੀ ਅਵਸਥਾ। ਇਨ੍ਹਾਂ ਦੇ ਵਿਚ ਇਹ ਚਾਰ ਪ੍ਰਕਾਰ ਦੇ ਜਿਹੜੇ ਨਾਮ ਅਸਥਾਨ ਦੇ ਕੇਂਦਰ ਹਨ, ਇਨ੍ਹਾਂ ਵਿਚ ਬੰਦਾ ਆਪ ਪੂਰੀ ਤਰ੍ਹਾਂ ਇਹ ਮੰਨਦਾ ਹੈ ਕਿ ਮੈਂ ਨਾਮ ਜਪ ਰਿਹਾ ਹਾਂ। ਇਸ ਕਰਕੇ ਨਾਮ ਦੇ ਚਾਰੇ ਕੇਂਦਰ ਜਿਹੜੇ ਨੇ ਇਹ ਰਸਤੇ ਦਾ ਇਕ ਟਿਕਾਣਾ ਹਨ। ਇਨ੍ਹਾਂ ਟਿਕਾਣਿਆਂ ਤੇ ਹੀ ਬਹੁਤ ਸਾਰੇ ਲੋਕ ਬੈਠੇ ਰਹਿੰਦੇ ਹਨ, ਬਹੁਤੇ ਤੇ ਸਰੀਰ ਤੇ ਬੈਠੇ ਰਹਿੰਦੇ, ਕੁਝ ਫਿਰ ਮਨ ਤੇ ਬੈਠ ਜਾਂਦੇ ਨੇ, ਕੁਝ ਅੱਗੇ ਵਿਵੇਕ ਦੇ ਵਿਚ ਬੁੱਧੀ ਦੇ ਤੌਰ ਤੇ ਸੋਚਦੇ ਰਹਿੰਦੇ ਨੇ, ਕੁਝ ਹਿਰਦੇ ਦੇ ਭਾਵਨਾਵਾਂ ਦੇ ਵਿਚ ਰਹਿੰਦੇ ਨੇ। ਇਨ੍ਹਾਂ ਚੌਵਾਂ ਨੂੰ ਜਦੋਂ ਸੁਰਤੀ ਇੰਨੀ ਆਨੰਦ ਵਿਚ ਚਲੀ ਜਾਂਦੀ ਹੈ, ਚੌਵਾਂ ਨੂੰ ਛੱਡ ਜਾਂਦੀ ਸੁਰਤੀ ਜਿਹੜੀ ਹੈ, ਉਥੇ ਆਤਮਾ ਦੇ ਤਲ ਤੇ ਬਹਿ ਕੇ ਫਿਰ ਸਿਮਰਨ ਹੁੰਦਾ ਹੈ ਆਤਮ ਤਲ ਦੇ ਕੇਂਦਰ ਤੇ। ਉਹਨੂੰ ਕਹਿ ਰਹੇ ਨੇ ਕਬੀਰ ਸਾਹਿਬ ਜੀ, ਰਿਧਾ ਜਹਿ ਨਹੀਂ ਆਪ ਤਹਾਂ ਹੋਏ ਗਾਵੋ। ਜਿੱਥੇ ਮੈਂ ਹੁਣ ਆਪ ਨਹੀਂ, ਬਸ ਉਹ ਜਿਹੜਾ ਜਪਿਆ ਹੋਇਆ ਨਾਮ ਹੈ ਉਹ ਆਪ ਹੀ ਜਪਿਆ ਜਾ ਰਿਹਾ, ਆਪਣੇ ਆਪ ਹੀ ਨਾਮ ਜਿਹੜਾ ਹੈ, ਇਨ੍ਹਾਂ ਤੋਂ ਅੱਗੇ ਜਾ ਕੇ ਪਤਾ ਨਹੀਂ ਲੱਗਦਾ ਕੌਣ ਜਪ ਰਿਹਾ। ਆਵਾਜ਼ ਆ ਰਹੀ ਅੰਦਰੋਂ, ਉਹਦੀ ਆਵਾਜ਼ ਆ ਰਹੀ ਸੂਖਮ ਭਾਵਨਾ, ਇੱਕ ਤਰੰਗਾਂ ਉੱਠ ਰਹੀਆਂ ਹਨ। ਪੰਡਿਤ ਮੁੱਲਾਂ ਜੋ ਲਿਖਦੀ ਆ, ਪੰਡਿਤ ਤੇ ਮੁੱਲਾਂ ਨੇ ਜੋ ਜਿਹੜੀਆਂ ਗੱਲਾਂ ਦੇ ਵਿਚ ਲਿਖ ਕੇ ਪਸਾ ਦਿੱਤਾ ਸੀ ਲੋਕਾਂ ਨੂੰ, ਛਾੜ ਚਲੇ ਹਮ ਕਛੂ ਨਾ ਲੀਆ, ਉਹਨਾਂ ਸਾਰੀਆਂ ਗੱਲਾਂ ਨੂੰ ਛੱਡ ਕੇ ਅਸੀਂ ਅੱਗੇ ਨਿਕਲ ਗਏ ਹਾਂ, ਨਿਰਾਕਾਰ ਦੇ ਦੇਸ਼ ਵਿਚ ਪ੍ਰਵੇਸ਼ ਕਰ ਗਏ ਹਾਂ। ਹਿਰਦੈ ਇਖਲਾਕ ਨਿਰਖਲੇ ਮੀਰਾ, ਕਹਿੰਦੇ ਹਨ ਕਿਸੇ ਪੁੱਛਿਆ ਵੀ ਸਾਨੂੰ ਕਿਵੇਂ ਦਿਸੇਗਾ, ਕਹਿੰਦੇ ਤੂੰ ਆਪਣੇ ਆਪੇ ਦੇ ਵਿਚ ਇਖਲਾਸ, ਇਖਲਾਸ ਯਾਨੀ ਕਿ ਪ੍ਰੇਮ ਦੇ ਨਾਲ ਅੰਦਰੋਂ ਵੇਖ, ਨਿਰਖ ਵੇਖਣਾ। ਮੀਰਾ ਪਾਤਸ਼ਾਹ, ਉਸ ਪਾਤਸ਼ਾਹ ਨੂੰ ਆਪਣੇ ਹਿਰਦੇ ਦੇ ਵਿਚੋਂ ਆਪੇ ਦੇ ਵਿਚੋਂ ਹੀ ਪ੍ਰੇਮ ਨਾਲ ਵੇਖ, ਉਹ ਤੈਨੂੰ ਨਜ਼ਰ ਆ ਜਾਏਗਾ। ਆਪ ਖੋਜ ਖੋਜ ਮਿਲੇ ਕਬੀਰਾ, ਕਬੀਰ ਸਾਹਿਬ ਕਹਿੰਦੇ ਮੈਂ ਆਪਣੇ ਆਪੇ ਦੀ ਖੋਜ ਕਰ ਕਰਕੇ ਵਾਹਿਗੁਰੂ ਨੂੰ ਮਿਲਿਆ ਹਾਂ। ਨਿਰ ਧਨ ਆਦਰ ਕੋਈ ਨਾ ਦੇ, ਫਿਰ ਦੂਜੀ ਪੱਖ ਦਾ ਸ਼ਬਦ ਸ਼ੁਰੂ ਹੋ ਗਿਆ। ਕਹਿੰਦੇ ਜਿਸ ਬੰਦੇ ਦੇ ਕੋਲ ਦੁਨੀਆਂ ਦੇ ਵਿਚ ਧਨ ਨਾ ਹੋਵੇ ਉਹਨੂੰ ਕੋਈ ਵੀ ਸਤਿਕਾਰ ਨਹੀਂ ਦਿੰਦਾ, ਕੋਈ ਪੁੱਛਦਾ ਨਹੀਂ ਉਹਨੂੰ। ਲਾਖ ਯਤਨ ਕਰੇ ਉਹ ਚੇਤਨਾ ਧਰੇ ਰਹਾਓ, ਉਹ ਕਿਸੇ ਦੇ ਅੱਗੇ ਲੱਖਾਂ ਵਾਰੀ ਚੰਗਾ ਬਣਨ ਦੀ ਕੋਸ਼ਿਸ਼ ਕਰੇ ਪਰ ਅਗਲਾ ਉਹਦੇ ਉੱਤੇ ਚੇਤੀ ਨਹੀਂ ਰੱਖਦਾ, ਕਿ ਉਹ ਕਹਿੰਦਾ ਨੰਗ ਹੈ ਤੇ ਕੋਲ ਹੀ ਕੁਝ ਨਹੀਂ, ਇਹਦਾ ਕੀ ਕਰਨਾ ਹੈ। ਜੋ ਨਿਰ ਧਨ ਸਰ ਧਨ ਕਹਿ ਜਾਏ, ਜੇ ਗਰੀਬ ਬੰਦਾ ਅਮੀਰ ਦੇ ਘਰ ਜਾਏ, ਅੱਗੇ ਬੈਠਾ ਪੀਠ ਫਿਰਾਏ, ਤਾਂ ਉਹ ਅਮੀਰ ਬੰਦਾ ਅੱਗੇ ਬੈਠਾ ਵੇਖ ਲੈਂਦਾ ਵੀ ਆ ਗਿਆ, ਇਹਨੇ ਕੁਝ ਨਾ ਕੁਝ ਮੰਗਣਾ ਹੀ ਹੋਣਾ, ਇਸ ਕਰਕੇ ਉਹ ਪੀਠ ਪਿੱਛਾ ਕਰਕੇ ਬੈਠ ਜਾਂਦਾ ਵੀ ਮੈਂ ਇਹਨੂੰ ਸਮਝਦਾ ਹੀ ਕੁਝ ਨਹੀਂ। ਜੋ ਸਰ ਧਨ ਨਿਰਧਨ ਕਹਿ ਜਾਏ, ਪਰ ਜੇ ਅਮੀਰ ਬੰਦਾ ਗਰੀਬ ਦੇ ਘਰ ਜਾਏ ਤਾਂ ਫਿਰ ਕੀ ਹੁੰਦਾ, ਦੀਆ ਆਦਰ ਲੀਆ ਬੁਲਾਏ, ਬੜੇ ਸਤਿਕਾਰ ਨਾਲ ਬੂਹਾ ਖੋਲਿਆ ਮੰਜੇ ਤੇ ਕਿਹਾ ਜੀ ਬੈਠੋ, ਉਹਨੇ ਬੜਾ ਸਤਿਕਾਰ ਕੀਤਾ। ਹੁਣ ਇਹਦੇ ਵਿਚ ਇਕ ਅਵਗੁਣ ਵੀ, ਗਰੀਬੀ ਦੇ ਵਿਚ ਇਕ ਗੁਣ ਵੀ ਹੈ। ਗੁਣ ਹੈ ਨਿਮਰਤਾ, ਆਪਣੇ ਆਪ ਹੀ ਆ ਜਾਂਦੀ ਜਿੱਥੇ ਗਰੀਬੀ ਹੁੰਦੀ ਹੈ। ਅਵਗਣ ਇਹ ਹੈ ਵੀ ਹੰਕਾਰ ਵੀ ਦੂਜੇ ਪਾਸੇ ਜਿਹੜਾ ਹੈ ਸਵੈ ਮਾਣ ਹੈ ਉਹ ਵੀ ਖਤਮ ਹੋ ਜਾਂਦਾ ਹੈ, ਮੰਗਣਾ ਪੈਂਦਾ ਕਿਸੇ ਨੂੰ। ਤੇ ਜੇ ਧਨ ਕੋਲ ਹੈ ਇਕ ਪਾਸੇ ਤਾਂ ਸੁਖ ਵੀ ਹੈ ਵੀ ਕਿਸੇ ਤੋਂ ਮੰਗਣਾ ਨਹੀਂ ਪੈਂਦਾ, ਉਹ ਸ਼ਕਤੀ ਕੋਲ ਹੁੰਦੀ, ਬੰਦਾ ਕੋਈ ਕੰਮ ਕਰ ਸਕਦਾ, ਧਰਮ ਦਾ ਵੀ ਕੰਮ ਕਰਨਾ ਹੋਵੇ ਧਨ ਦੇ ਨਾਲ ਵੀ ਹੁੰਦਾ ਨੇ। ਪਰ ਇਹਦੇ ਵਿਚ ਨੁਕਸ ਬੜਾ ਵੱਡਾ ਹੈ ਕਿ ਉਹਦੇ ਵਿਚ ਹੰਕਾਰ ਆਪਣੇ ਆਪ ਹੀ ਆ ਜਾਂਦਾ। ਇਹ ਅੱਗੇ ਕਬੀਰ ਸਾਹਿਬ ਕਹਿੰਦੇ ਨਿਰ ਧਨ ਸਰ ਧਨ ਦੋਨੋਂ ਭਾਈ। ਇਹ ਨਿਰਧਨ ਜਿਹੜੇ ਹਨ, ਗਰੀਬ ਅਮੀਰ, ਇਹ ਦੋਵੇਂ ਭਾਈ ਹੈਣ ਭਰਾ ਹੀ ਨੇ, ਭਾਵ ਇਕੋ ਜਿਹੇ ਨੇ। ਪ੍ਰਭ ਕੀ ਕਲਾ ਨਾ ਮੇਟੀ ਜਾਈ। ਕਬੀਰ ਜੀ ਇਹਨੂੰ ਪ੍ਰਭੂ ਦੀ ਕਲਾ ਕਹਿੰਦੇ ਨੇ। ਆਪਾਂ ਜਿਵੇਂ ਕਹਿੰਦੇ ਹਾਂ ਸਾਰੀ ਦੁਨੀਆਂ ਨੂੰ ਬਰਾਬਰ ਕਰ ਦੇਣਾ ਸੀ, ਬਰਾਬਰਤਾ ਦੇ ਆਧਾਰ ਤੇ, ਠੀਕ ਹੈ ਤੁਸੀਂ 90% ਲੋਕਾਂ ਨੂੰ, 80% ਲੋਕਾਂ ਨੂੰ ਬਰਾਬਰ ਦੇ ਹੱਕ ਦੇਣੇ ਬਣਦੇ ਨੇ, ਕੋਈ ਸ਼ੱਕ ਨਹੀਂ ਇਹਦੇ ਵਿਚ। ਪਰ ਉਹ ਹੱਕ ਦੇਣ ਦੇ ਬਾਵਜੂਦ ਵੀ ਬੰਦਾ ਆਪਣੀ ਆਪਣੀ ਜਿਹੜੀ ਉਹਦੀ ਕਰਮ ਸ਼ੈਲੀ ਹੈ ਉਹਦੇ ਮੁਤਾਬਕ ਉਹ ਪਦਾਰਥ ਦੇ ਨਾਲ ਸੰਬੰਧਿਤ ਹੁੰਦਾ ਹੈ। ਕਹੇ ਕਬੀਰ ਨਿਰਧਨ ਹੈ ਸੋਈ। ਕਬੀਰ ਸਾਹਿਬ ਕਹਿੰਦੇ ਸਾਡੀ ਨਜ਼ਰ ਦੇ ਵਿਚ ਨਿਰਧਨ ਕਿਹੜਾ ਹੈ, ਕੌਣ ਹੈ ਨਿਰਧਨ, ਕੰਗਾਲ ਕਿਹੜਾ ਹੈ, ਗਰੀਬ ਕਿਹੜਾ ਹੈ। ਜਾਂ ਕਹਿ ਹਿਰਦੈ ਨਾਮ ਨਾ ਹੋਈ। ਜਿਹਦੇ ਹਿਰਦੇ ਵਿਚ ਨਾਮ ਨਹੀਂ ਉਹ ਅਸਲੀ ਕੰਗਾਲ ਹੈ। ਜੇ ਅੰਦਰ ਨਾਮ ਦਾ ਧਨ ਆ ਗਿਆ ਨਾ, ਫਿਰ ਨਹੀਂ ਉਹ ਪਰਵਾਹ ਕਰਦਾ ਕਿਸੇ ਦੀ, ਫਿਰ ਤਾਂ ਦੁਨੀਆਂ ਪਿੱਛੇ ਤੁਰੀ ਫਿਰਦੀ, ਉਹ ਨਹੀਂ ਤੁਰਦਾ ਕਿਸੇ ਦੇ ਪਿੱਛੇ, ਖੁਸ਼ਾਮਦ ਨਹੀਂ ਕਰਦਾ ਕਿਸੇ ਦੀ, ਇਸ ਤਰ੍ਹਾਂ ਬੇਪਰਵਾਹ ਹੈ। ਅਗਲੇ ਸ਼ਬਦ ਵਿਚ ਫਰਮਾਨ ਕਰਦੇ ਹਨ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਕਬੀਰ ਸਾਹਿਬ ਜੀ ਬੜਾ ਸੋਹਣਾ ਉਪਦੇਸ਼ ਦਿੰਦੇ ਹਨ। ਕਹਿੰਦੇ ਨੇ ਵੀ ਇਹ ਜਿਹੜੀ ਦੇਹ ਹੈ, ਸਰੀਰ, ਇਹ ਪਤਾ ਤੈਨੂੰ ਕਿਉਂ ਮਿਲਿਆ? ਇਹ ਤਾਂ ਮਿਲਿਆ ਗੁਰ ਸੇਵਾ ਤੇ ਭਗਤ ਕਮਾਈ। ਪਹਿਲਾਂ ਤੂੰ ਇਹ ਮੰਨਿਆ ਸੀ ਵੀ ਮੈਂ ਗੁਰੂ ਦੀ ਸੇਵਾ ਕਰਾਂਗਾ ਤੇ ਭਗਤੀ ਕਰਾਂਗਾ। ਇਹ ਦੋ ਕੰਮ ਪਹਿਲਾਂ ਤੂੰ ਕਹੇ ਸਨ ਵੀ ਮੈਂ ਕਰਾਂਗਾ, ਤਾਂ ਰੱਬ ਨੇ ਤੈਨੂੰ ਬੰਦੇ ਦਾ ਸਰੀਰ ਦਿੱਤਾ ਸੀ। ਤਬ ਇਹ ਮਾਨਸ ਦੇ ਹੀ ਪਾਈ, ਜਦੋਂ ਤੂੰ ਪਹਿਲੀ ਗੱਲ ਮੰਨ ਲਈ ਸੀ ਵੀ ਗੁਰ ਸੇਵਾ ਤੇ ਭਗਤ ਕਮਾਈ, ਭਗਤੀ ਦੀ ਕਮਾਈ ਕਰਾਂਗਾ। ਇਸ ਦੇ ਹੀ ਕਹੋ ਸਿਮਰ ਹੈ ਦੇਵ। ਹੇ ਭਾਈ, ਤੈਨੂੰ ਇਸ ਦੇਹੀ ਦਾ ਪਤਾ ਹੀ ਨਹੀਂ ਹੈ ਕਿੱਡੀ ਕੀਮਤੀ ਹੈ ਮਨੁੱਖਾ ਦੇਹ ਜਿਹੜੀ ਹੈ। ਇਹਨੂੰ ਦੇਵਤੇ ਵੀ ਤਰਸਦੇ ਫਿਰਦੇ ਹਨ, ਕਿਉਂਕਿ ਦੇਹੀ ਤੋਂ ਬਿਨਾਂ ਮੁਕਤ ਨਹੀਂ ਹੋ ਸਕਦਾ ਕੋਈ। ਜਿੰਨਾ ਚਿਰ ਇਹ ਪੰਜ ਭੌਤਿਕ ਸਰੀਰ ਨਹੀਂ ਮਿਲਦਾ, ਮੁਕਤੀ ਦਾ ਕੇਂਦਰ ਇਹੀ ਹੈ। ਪਰ ਹੁਣ ਸਾਡੇ ਕੋਲ ਹੈ, ਹੁਣ ਅਸੀਂ ਇਹਦੀ ਕੀਮਤ ਨਹੀਂ ਜਾਣਦੇ, ਇਸ ਕਰਕੇ ਇਹਦੀ ਵਰਤੋਂ ਸਹੀ ਨਹੀਂ ਕਰਦੇ, ਸਹੀ ਢੰਗ ਨਾਲ ਨਹੀਂ ਤੁਰਦੇ। ਤਾਂ ਇਸ ਤਰ੍ਹਾਂ ਹੁਣ ਕੋਲ ਹੈ, ਹੁਣ ਪਤਾ ਨਹੀਂ, ਜਦੋਂ ਛੁੱਟ ਜਾਏਗੀ ਫਿਰ ਪਤਾ ਲੱਗੇਗਾ ਕਿੱਡਾ ਕੀਮਤੀ ਸੀ। ਸੋ ਦੇਹੀ ਭਜ ਹਰ ਕੀ ਸੇਵ। ਇਸ ਕਰਕੇ ਇਸ ਦੇਹੀ ਦੇ ਨਾਲ ਵਾਹਿਗੁਰੂ ਦਾ ਭਜਨ ਸੇਵਾ ਕਰ। ਭਜੋ ਗੋਬਿੰਦ ਭੂਲ ਮਤ ਜਾਹੋ। ਵਾਹਿਗੁਰੂ ਦਾ ਭਜਨ ਕਰੋ, ਸਿਮਰਨ ਕਰੋ ਗੋਬਿੰਦ ਦਾ, ਇਸ ਗੱਲ ਨੂੰ ਮਤ ਭੁੱਲੋ ਕਦੀ, ਕਦੀ ਵੀ ਨਹੀਂ ਭੁਲਾਉਣਾ ਇਹਨੂੰ, ਕਿਉਂਕਿ ਮਾਨਸ ਜਨਮ ਕਾ ਇਹੀ ਲਾਹ ਰਹਾਉ। ਇਹ ਮਨੁੱਖਾ ਜਨਮ ਦਾ ਇੱਕ ਇਹੀ ਕਾਰਜ ਸੀ, ਮਨੁੱਖ ਬਣੇ ਤਾਂ ਹੈ, ਬੰਦੇ ਦੇਹ ਜਿਹੜੀ ਹੈ ਬਣਾਈ ਹੀ ਸਿਮਰਨ ਕਰਨ ਵਾਸਤੇ ਹੈ। ਜਬ ਲਗ ਜਰਾ ਰੋਗ ਨਹੀਂ ਆਇਆ। ਕਹਿੰਦੇ ਨੇ ਜਿੰਨਾ ਚਿਰ ਜਰਾ ਮੈਨੇ ਬੁਢੇਪੇ ਦੇ ਆਉਣ ਤੋਂ ਪਹਿਲਾਂ ਉਹਦੇ ਆਉਣ ਤੋਂ ਪਹਿਲਾਂ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਜਿੰਨਾ ਚਿਰ ਮੌਤ ਨੇ ਆਉਣਾ ਹੈ ਉਹਦੇ ਤੋਂ ਪਹਿਲਾਂ ਭਾਈ ਕੀ ਕਰਨਾ ਚਾਹੀਦਾ? ਜਬ ਲਗ ਬਿਕਲ ਭਈ ਨਹੀਂ ਬਾਣੀ। ਤੇ ਜਿੰਨਾ ਚਿਰ ਬੁਢੇਪੇ ਦੇ ਵਿਚ ਬਾਣੀ ਜਿਹੜੀ ਸੀ, ਆਵਾਜ਼, ਜ਼ਬਾਨ ਜਿਹੜੀ ਸੀ ਉਹਦੀ ਆਵਾਜ਼ ਥਿਰਕਣ ਲੱਗ ਪੈਂਦੀ ਹੈ, ਬੋਲਿਆ ਨਹੀਂ ਜਾਂਦਾ ਸਹੀ, ਕਹਿੰਦੇ ਉਹਦੇ ਤੋਂ ਪਹਿਲਾਂ ਵੀ ਤੇਰੀ ਆਵਾਜ਼ ਠੀਕ ਨਾ ਨਿਕਲੇ। ਭਜ ਲਿਹਰੇ ਮਨ ਸਾਰੰਗ ਪਾਣੀ। ਹੇ ਮੇਰੇ ਮਨ, ਇਦੋਂ ਪਹਿਲਾਂ ਸਾਰੰਗ ਪਾਣੀ, ਜੋ ਸ਼ਕਤੀ ਦਾ ਮਾਲਕ ਹੈ, ਜਿਹਦੇ ਹੱਥਾਂ ਵਿਚ ਧਨੁਸ਼ ਹੈ ਸ਼ਕਤੀ ਦਾ, ਉਹਦਾ ਭਜਨ ਕਰਕੇ ਪਹਿਲਾਂ ਆਪਣਾ ਕਾਰਜ ਨਿਬੇੜ ਲੈ। ਫਿਰ ਕਿਸੇ ਨੇ ਕਿਹਾ ਕੋਈ ਗੱਲ ਨੀ, ਕਰ ਲਾਂਗੇ, ਦੇਖ ਲਾਂਗੇ, ਵੇਖਾਂਗੇ। ਜਿਵੇਂ ਆਪਾਂ ਰੋਜ਼ ਟਾਈਮ ਲੰਘਾ ਹੀ ਦਿੰਦੇ ਹਾਂ, ਸਾਰੇ ਦਿਨ ਗੁਜ਼ਰੀ ਜਾਂਦੇ, ਲੰਘੀ ਜਾਂਦੇ ਨੇ, ਆਏ ਸਾਲ, ਮਹੀਨੇ, ਦਿਨ, ਘੜੀਆਂ ਨਿਕਲੀ ਜਾਂਦੀਆਂ। ਫਿਰ ਕਬੀਰ ਜੀ ਕਹਿੰਦੇ ਅਬ ਨਾ ਭਜਸ, ਭਜਸ ਕਬ ਭਾਈ। ਜੇ ਤੂੰ ਅੱਜ ਨਹੀਂ ਨਾ ਭਜਨ ਕੀਤਾ, ਅੱਜ ਨਹੀਂ ਨਾਮ ਜਪਿਆ, ਫਿਰ ਦੱਸ ਕਦੋਂ ਜਪੇਗਾ ਤੂੰ? ਆਵੇ ਅੰਤ ਨਾ ਭਜੇ ਆ ਜਾਈ। ਜਦੋਂ ਅੰਤ ਆ ਗਿਆ ਫਿਰ ਨਹੀਂ ਭਜਨ ਕੀਤਾ ਜਾਣਾ, ਸਿਮਰਨ ਨਹੀਂ ਕੀਤਾ ਜਾਣਾ। जो किछ कर है सोई अब सार। जे हुणे करना शुरू करदा ते तां ही चंगी गल है, श्रेष्ठ गल है, तां ही यह कम हो सकना, इनू हुणे ही शुरू कर दे। फिर पछताहो न पावो पार, फिर पछताओगे जदों शरीर दी ताकत ही ना रही, फिर पार नहीं लंघिया जाना विकारां तों। सो सेवक जो लाया सेव, कबीर साहब कहिंदे जिस सेवक नूं किरपा करके अपनी सेवा विच महाराज ने ला लिया है, तिन ही पाए निरंजन देव, उसने निरंजन माया तो उच्चे प्रकाश रूप वाहगुरु की प्राप्ति कर ली है। गुर मिल तां के खुले कपाट, जिन्हां नूं सतगुरु जी नूं मिल के जिन्हां दे कपाट खुल गए ने, जिन्हां दा अंदर भरम दा जिहड़ा दरवाजा सी टुट गया है, बाहर न आवै जूनी बाट, वो परत के जूनिया दे राह विच नहीं पैंदा, जन्म मरण दे दुखां विच नहीं पैंदा। यही तेरा अवसर, यह तेरी बार, हे भाई जाग, यही तेरा मौका है, यही तेरी वारी है प्रभु नूं मिलन दी। घट भीतर तू देख विचार, अपने मन दे विच तू इस गल नूं चंगी तरह सोच के वेख लै। कहत कबीर जीत कह हार, कबीर साहब कहिंदे हुण तेरी मर्जी है, मैं ते जिहड़ी गल सच्ची सी तैनूं दस दित्ती है, हुण तू जितना इथों के हार के जाना है, ये तू आप देख लै। बहु विद कहो पुकार पुकार, कहिंदे बड़े तरीकियां दे नाल कई प्रकार दे उदाहरण दे के मैं तो सारी गल दस दित्ती तुहानू, हुण तुसी करना ते कर लो, नहीं करना तुहाडी मर्जी, पर यह लाह नाम वास्ते दे ही मिली है। अगला शब्द उचारदे हन, शिव की पुरी बसै बुद्ध सार। बड़ा एदे विच कबीर साहब किसे योग मत दे बंदे दे नाल गल बात करदे आ शब्द उचार रहे ने। ਉਹ ਪੁੱਛਿਆ ਉਸਨੇ ਵੀ ਤੁਸੀਂ ਕਿਵੇਂ ਭਗਤੀ ਕਰਦੇ ਹੋ, ਜਾਂ ਤੁਸੀਂ ਮੂਲ ਬੰਧ ਦੇ ਉੱਤੇ ਧਿਆਨ ਉਹਨੂੰ ਖਿੱਚ ਕੇ ਇਹਦਾ ਪਿੰਗਲਾ ਤੇ ਚੜਾ ਕੇ ਦਸਮ ਦੁਆਰਾ ਖੋਲਿਆ, ਤੇ ਕਬੀਰ ਸਾਹਿਬ ਸਾਰਾ ਉਹਦਾ ਵਿਸਤਾਰ ਇਸ ਸ਼ਬਦ ਵਿੱਚ ਕਹਿੰਦੇ। ਕਹਿੰਦੇ ਸ਼ਿਵ ਕੀ ਪੁਰੀ ਬਸੈ ਬੁੱਧ ਸਾਰ, ਸ਼ਿਵ ਕੀ ਪੁਰੀ ਪਰਮਾਤਮਾ ਦੀ ਪੁਰੀ ਦੇ ਵਿੱਚ ਅਸੀਂ ਵਸਦੇ ਹਾਂ। ਕਿਵੇਂ? ਬੁੱਧ ਸਾਰ, ਸਾਰ ਮੈਨੇ ਚੰਗੀ ਸ੍ਰੇਸ਼ਟ, ਵਿਵੇਕ ਅਸਥਾਨ ਦੇ ਉੱਤੇ ਜਿੱਥੇ ਜਾ ਕੇ ਬੁੱਧੀ ਸਾਫ ਹੋ ਜਾਂਦੀ ਹੈ, ਸੰਸਾਰ ਦੀ ਖਿੱਚ ਖਤਮ ਹੋ ਜਾਂਦੀ। ਵਿਵੇਕ ਇੱਕ ਸੈਂਟਰ ਹੈ ਜਿੱਥੋਂ ਇੱਕ ਦਰਵਾਜ਼ਾ ਪਰਮਾਤਮਾ ਦਾ ਖੁੱਲਦਾ, ਇੱਕ ਦਰਵਾਜ਼ਾ ਸੰਸਾਰ ਦਾ ਖੁੱਲਦਾ ਹੈ, ਇੱਕ ਦਰਵਾਜ਼ਾ ਆਤਮਾ ਦਾ ਖੁੱਲਦਾ, ਇੱਕ ਦਰਵਾਜ਼ਾ ਸਰੀਰ ਦਾ ਖੁੱਲਦਾ। ਉਹ ਸੈਂਟਰ ਪੁਆਇੰਟ ਹੈ ਵਿਵੇਕ ਬੁੱਧ ਜਿਹੜਾ ਹੈ। ਕਹਿੰਦੇ ਅਸੀਂ ਉੱਥੇ ਵਾਸਾ ਬਣਾ ਲਿਆ ਹੈ ਭਾਈ, ਉਸ ਥਾਂ ਤੇ ਸਾਡੀ ਸੁਰਤੀ, ਸਾਰਾ ਜੀਵਨ ਉੱਥੇ ਇਕੱਠਾ ਹੋ ਗਿਆ। ਤਹ ਤੁਮ ਮਿਲ ਕੇ ਕਰੋ ਵਿਚਾਰ, ਜੇ ਤੁਸੀਂ ਵੀ ਪਾਉਣਾ ਤੇ ਉੱਥੇ ਜਾ ਕੇ ਟਿਕਾਣਾ ਬਣਾ ਕੇ ਵੇਖ ਲਓ ਵਿਵੇਕ ਕੇਂਦਰ ਦੇ ਉੱਤੇ, ਤੇ ਫਿਰ ਵਿਚਾਰ ਕਰੋ ਵੀ ਕਿੱਧਰ ਜਾਣਾ। ਵੀ ਜਦੋਂ ਮਰਜ਼ੀ ਤੁਸੀਂ ਆਤਮਾ ਵਾਲੇ ਪਾਸੇ ਨਿਕਲ ਜਾਓ ਸੁਰਤੀ ਕਰਕੇ, ਜਦੋਂ ਮਰਜ਼ੀ ਸਰੀਰ ਵਾਲੇ ਪਾਸੇ ਨਿਕਲ ਜਾਓ। ਈਤ ਊਤ ਕੀ ਸੋਜੀ ਪਰੈ, ਈਤ ਤੇ ਊਤ, ਈਤ ਮੈਨੇ ਆ ਸਰੀਰ, ਸਰੀਰ ਦੇ ਰਸ, ਸਰੀਰ ਦੀਆਂ ਗੱਲਾਂ, ਖਾਣਾ ਪੀਣਾ, ਮਾਇਆ, ਧਨ ਕਮਾਉਣਾ, ਹੋਰ ਗੱਲਾਂ ਸਾਰੀਆਂ, ਇਹਨੂੰ ਈਤ ਕਿਹਾ, ਇਧਰਲਾ ਪਾਸਾ। ਊਤ, ਊਤ ਮੈਨੇ ਉੱਚਾ ਪਾਸਾ, ਯਾਨੀ ਕਿ ਵਿਵੇਕ ਬੁੱਧ ਤੋਂ ਉਤਲਾ ਪਾਸਾ, ਆਤਮਾ ਵਾਲਾ ਪਾਸਾ, ਲੋਕ ਤੇ ਪਰਲੋਕ ਇਹਨੂੰ ਕਿਹਾ ਹੈ। ਲੋਕ ਪਰਲੋਕ ਬਾਹਰ ਵੀ ਹੈ, ਇਹਦੇ ਭਰਮ ਵਿੱਚ ਨਾ ਪੈਣਾ, ਬਾਹਰ ਵੀ ਆ ਸਾਰਾ ਬ੍ਰਹਿਮੰਡ ਲੋਕ ਹੈ, ਤੇ ਦੂਜਾ ਜਿਹੜਾ ਉਹਦਾ ਘਰ ਹੈ ਸੱਚਖੰਡ, ਉਹ ਪਰਲੋਕ ਹੈ। ਪਰ ਇੱਥੇ ਸਾਡੇ ਕੋਲ ਵੀ ਲੋਕ ਪਰਲੋਕ ਹੈ। ਆ ਸਰੀਰ ਵਿੱਚ ਜਦੋਂ ਹੁੰਦੇ ਹਾਂ, ਖਾਣ ਤੇ ਕੁਝ ਜੀ ਕਰਦਾ, ਕੱਪੜਾ ਸੋਹਣਾ ਪਾਉਣ ਤੇ ਜੀ ਕਰਦਾ, ਆਪਣੇ ਆਪ ਨੂੰ ਸਵਾਰਨੇ ਆ, ਮਾਇਆ ਵਾਸਤੇ ਭੱਜਨੇ ਆ, ਹੋਰ ਮੋਹ ਨੇ ਸੰਸਾਰ ਦੇ ਸਾਰੇ, ਇਹ ਸਮਝੋ ਲੋਕ ਹੈ। ਤੇ ਜਦੋਂ ਸੁਰਤੀ ਨਾਮ ਬਾਣੀ ਵਿੱਚ ਜੁੜਦੀ ਏ, ਨਾਮ ਦੇ ਵਿੱਚ ਆਨੰਦ ਲੈਂਦੀ ਹੈ, ਤੇ ਸਾਰੇ ਗੁਣ ਆ ਜਾਂਦੇ, ਅਵਗੁਣ ਵਿਸਰ ਜਾਂਦੇ, ਸੰਸਾਰ ਭੁੱਲ ਜਾਂਦਾ ਹੈ, ਉਹ ਪਰਲੋਕ ਕਿਹਾ ਗਿਆ ਹੈ। ਤਾਂ ਉਹ ਇੱਥੇ ਵਿਵੇਕ ਸੈਂਟਰ ਤੋਂ ਦੋਵਾਂ ਪਾਸੇ ਆਦਮੀ ਜਾ ਸਕਦਾ। ਈਤ ਊਤ ਕੀ ਸੋਝੀ ਪਰ, ਇਸ ਸਰੀਰ ਅਤੇ ਆਤਮਾ ਦੀ ਸੋਝੀ ਪੈ ਜਾਂਦੀ ਉਸ ਥਾਂ ਤੇ। ਕੌਣ ਕਰਮ ਮੇਰਾ ਕਰ ਕਰ ਮਰੈ, ਫਿਰ ਕਬੀਰ ਜੀ ਕਹਿੰਦੇ ਜਦੋਂ ਇਹ ਅਵਸਥਾ ਬਣ ਗਈ ਜਿੱਥੇ ਲੋਕ ਤੇ ਪਰਲੋਕ ਦੇ ਦਰਵਾਜ਼ੇ ਖੁੱਲ ਗਏ, ਹੁਣ ਕਿਹੜਾ ਨਾੜੀਆਂ ਨੂੰ ਖੋਲਦਾ ਫਿਰੇ ਤੇ ਕਿਹੜਾ ਚੱਕਰਾਂ ਦੇ ਵਿੱਚ ਚੱਕਰ ਵਿੱਚ ਪਿਆ ਰਵੇ, ਭਾਵ ਉਹਦੀ ਲੋੜ ਨਹੀਂ ਰਹਿੰਦੀ। ਨਿਜ ਪਦ ਉਪਰ ਲਾਗੋ ਧਿਆਨ, ਜਿਹੜਾ ਨਿਜ ਅਵਸਥਾ ਹੈ, ਆਪਣਾ ਸਦੀਵ ਕਾਲੀ ਘਰ ਹੈ, ਆਤਮ ਆਨੰਦ ਜਿਹੜਾ ਹੈ, ਸ਼ਬਦ ਦੇ ਘਰ ਦੇ ਵਿਚ ਕਹੋ ਨਾਨਕ ਨਿਹਚਲ ਘਰ ਬੰਧਿਓ ਗੁਰ ਕੀਨੋ ਬੰਧਾਨੀ, ਉਹਦੇ ਉਤੇ ਧਿਆਨ ਲੱਗ ਗਿਆ ਸਾਰਾ। ਕਬੀਰ ਜੀ ਕਹਿੰਦੇ ਹਨ ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ ਰਹਾਉ, ਜਿਹੜਾ ਮੇਰਾ ਰਾਜਾ ਰਾਮ ਹੈ ਉਹਦਾ ਬ੍ਰਹਮ ਦਾ ਗਿਆਨ ਹੀ ਮੇਰਾ ਸਭ ਕੁਝ ਬਣ ਗਿਆ। ਵਿਸ਼ਰਾਮ ਦੇ ਕੇ ਕਹਿੰਦੇ ਭਾਵ ਇਹ ਮੇਰੀ ਪ੍ਰਾਪਤੀ ਹੋ ਗਈ, ਇਥੋਂ ਤੱਕ ਆਪਣੀ ਪ੍ਰਾਪਤੀ ਦੀਆਂ ਗੱਲਾਂ ਕਰਦੇ ਹਨ। ਹੁਣ ਅੱਗੇ ਸ਼ਬਦ ਉਨ੍ਹਾਂ ਨੇ ਯੋਗ ਮਤ ਦੇ ਵਰਤੇ ਨੇ, ਇਸ਼ਾਰਾ ਆਪਣਾ ਸਹਿਜ ਮਤ ਵਾਲਾ ਦਿੱਤਾ ਹੈ। ਇਕ ਸਹਿਜ ਮਤ ਇਕ ਯੋਗ ਮਤ ਹੈ, ਅੱਠ ਯੋਗ ਹੈ, ਇਕ ਸਿੱਖੀ ਦਾ ਮੂਲ ਹੈ। ਇਥੇ ਮੈਂ ਗੱਲ ਕਰਨੀ ਜ਼ਰੂਰ ਚਾਹਵਾਂਗਾ ਬਈ ਇਹ ਤਾਂ ਇਹਦਾ ਮਤਲਬ ਇਹ ਨਹੀਂ ਕਿ ਯੋਗ ਮਤ ਨਾਲ ਜਿਹੜੀਆਂ ਪ੍ਰਾਪਤੀਆਂ ਹੁੰਦੀਆਂ ਨੇ ਕਿ ਜਿਵੇਂ ਈੜਾ ਪਿੰਗਲਾ ਦੇ ਰਾਹੀਂ ਜੋ ਰੀੜ ਦੀ ਹੱਡੀ ਵਿਚ ਹੈ ਮੂਲ ਧਾਰ ਚੱਕਰ ਦੇ ਉਤੇ ਕਾਮ ਦੇ ਸੈਂਟਰ ਤੇ ਜਿਹੜੀ ਪਈ ਹੋਈ ਹੈ ਜਿਹਨੂੰ ਕੁੰਡਲਨੀ ਕਹਿੰਦੇ ਹਨ, ਤੇ ਉਹ ਉਨ੍ਹਾਂ ਯੋਗੀਆਂ ਦੇ ਵਿਚ ਉਹ ਜਾਗ ਪੈਂਦੀ ਕੁੰਡਲਨੀ, ਕੁੰਡਲਨੀ ਜਗਾ ਕੇ ਫਿਰ ਉਹ ਈੜਾ ਪਿੰਗਲਾ ਦੇ ਰਾਹੀਂ ਰੀੜ ਦੀ ਹੱਡੀ ਦੇ ਰਾਹੀਂ ਉਪਰ ਨੂੰ ਚੜਾਉਂਦੇ ਨੇ ਆਪਣੇ ਸਵਾਸ ਦੇ ਨਾਲ ਧਿਆਨ ਦੇ ਨਾਲ, ਉਹ ਉੱਤੇ ਜਾ ਕੇ ਸਾਰੇ ਚੱਕਰ ਜਿਹੜੇ ਇਹ ਵਿੰਨ ਕੇ ਜਿਹੜੇ 6 ਚੱਕਰ ਨੇ ਤ੍ਰਿਕੁਟੀ ਪਾਰ ਕਰਕੇ ਆਗਿਆ ਚੱਕਰ ਨੂੰ ਪਾਰ ਕਰਕੇ ਤੇ 10ਵੇਂ ਦੁਆਰੇ ਵਿਚ ਉਹ ਕਹਿੰਦੇ ਪ੍ਰਕਾਸ਼ ਹੋ ਗਿਆ ਸੁਖਮਨਾ ਦੇ ਵਿਚ। ਤਾਂ ਇਹ ਇਕ ਯੋਗ ਮਤ ਦਾ ਰਸਤਾ ਹੈ। ਇਹਦੀਆਂ ਗੱਲਾਂ ਨੂੰ ਗੁਰਮਤ ਨੇ ਇਸ ਤਰ੍ਹਾਂ ਖੰਡਨ ਨਹੀਂ ਕੀਤਾ ਜਿਵੇਂ ਅਸੀਂ ਖੰਡਨ ਕਰਨੇ ਆ ਵੀ ਇਹ ਹੁੰਦੀਆਂ ਹੀ ਨਹੀਂ, ਇਹ ਗੱਲ ਗਲਤ ਹੈ, ਹੁੰਦੀਆਂ ਨੇ ਇਹ। ਪਰ ਗੁਰੂ ਸਾਹਿਬ ਕਹਿੰਦੇ ਸਰੀਰ ਦੇ ਤਲ ਦੀਆਂ ਖੇਡਾਂ ਨੇ, ਤੁਸੀਂ ਇਹ ਚੀਜ਼ਾਂ ਖੋਲ ਲਓ ਸਰੀਰ ਦੇ ਤਲ ਤੇ ਤੁਹਾਨੂੰ ਇਹ ਚੀਜ਼ਾਂ ਮਹਿਸੂਸ ਹੋਣਗੀਆਂ, ਨਾੜੀਆਂ ਵਗੈਰਾ ਦਾ ਜਾਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਇਹਦੇ ਵਿਚ ਜਿਹੜੇ ਚੱਕਰ ਆਦਿਕ ਨੇ ਉਹ ਇਕ ਐਸਟਰੀਅਲ ਬਾਡੀ ਵਾਂਗੂ ਨੇ, ਜਾਨੀ ਕਿ ਚਾਨਣ ਪ੍ਰਕਾਸ਼ ਦੇ ਬਣੇ ਹੋਏ ਨੇ, ਐਨਰਜੀ ਦੇ ਬਣੇ ਹੋਏ ਨੇ। ਪਰ ਜਦੋਂ ਤੁਸੀਂ ਇਹ ਖੋਲ ਵੀ ਲੈਂਦੇ ਹੋ ਤਾਂ ਇਹ ਜਿਹੜੀ ਚੱਕਰ ਨੇ 6 ਜਾਂ ਈੜਾ ਪਿੰਗਲਾ ਹੈ ਇਹ ਇਕ ਪਹਿਲਾ ਤਲ ਹੈ ਜ਼ਿੰਦਗੀ ਦਾ। ਇਹਦੇ ਵਿਚ ਜਿਹੜੇ ਸਾਡੇ ਪੁਰਾਣੇ ਸੰਸਕਾਰ ਨੇ ਪਹਿਲਾਂ ਇਹਦੇ ਵਿਚ ਪਏ ਹੁੰਦੇ ਨੇ, ਜਦੋਂ ਇਹਨਾਂ ਨੂੰ ਕੋਈ ਸ਼ੁੱਧ ਕਰ ਵੀ ਲੈਂਦਾ ਖੋਲ ਲੈਂਦਾ ਉਹ ਅੱਗੇ ਚਲੇ ਜਾਂਦੇ ਨੇ, ਕਿਉਂਕਿ ਜਿਹੜੇ ਪੁਰਾਣੀ ਵਾਸ਼ਨਾ ਸਾਡੀ ਜਿੰਨਾ ਚਿਰ ਉਹ ਵਾਸ਼ਨਾ ਸਾਫ਼ ਨਹੀਂ ਹੁੰਦੀ ਅੰਦਰੋਂ ਉਨਾ ਚਿਰ ਮਨ ਸ਼ੁੱਧ ਨਹੀਂ ਹੁੰਦਾ, ਜਿੰਨਾ ਚਿਰ ਮਨ ਸ਼ੁੱਧ ਨਹੀਂ ਹੁੰਦਾ ਪਰਮਾਤਮਾ ਨਾਲ ਮੇਲ ਨਹੀਂ ਹੋ ਸਕਦਾ ਨਾ ਦੁੱਖ ਮਿਟ ਸਕਦਾ। ਤਾਂ ਹੁਣ ਜਿਹੜੇ ਪੁਰਾਣੇ ਕਰਮ ਸਾਡੇ ਸਾਧਨਾ ਦੇ ਤਲ ਤੇ ਜਾਈਏ ਤਾਂ ਜਿਹੜੇ ਸਾਡੇ ਇਹ 4 ਕੁ ਤੱਤ ਨੇ ਪਹਿਲਾਂ ਇਹਨਾਂ ਦੀ ਸਫਾਈ ਕਰਦਾ ਜਿਹੜਾ ਯੋਗ ਮਤ ਹੈ। ਇਕ ਪਵਨ ਹੈ ਮਿੱਟੀ ਤੇ ਪਾਣੀ ਤੇ ਅੱਗ, ਇਹਨਾਂ ਨੂੰ ਕੁਝ ਕੁਝ ਸਾਫ਼ ਕਰ ਦਿੰਦਾ ਪੁਰਾਣਾ ਯਾਮ ਜਿਹੜਾ ਜਾਂ ਹੱਠ ਯੋਗ ਹੈ। ਪਰ ਹੁਣ ਜਿਹੜਾ ਪੁਰਾਣੇ ਜਨਮਾਂ ਦਾ ਪਿਆ ਹੋਇਆ ਰਿਕਾਰਡ ਸਾਰਾ ਜੋ ਪਿਛਲਾ ਕੀਤੇ ਹੋਏ ਕਰਮਾਂ ਦਾ ਉਹ ਸੂਖਮ ਤੱਤ ਆਕਾਸ਼ ਦੇ ਵਿਚ ਪਿਆ ਹੋਇਆ, ਉਹ ਵੀ ਸੂਖਸ਼ਮ ਤੱਤ ਜਿਹੜਾ ਆਕਾਸ਼ ਦਾ ਉਹ ਸੂਖਸ਼ਮ ਤੱਤ ਦੇ ਵਿਚ ਪਿਆ ਹੋਇਆ, ਉਥੋਂ ਤੱਕ ਤੇ ਜਿਹੜਾ ਇਹ ਹੱਠ ਯੋਗ ਏ ਜਾਂ ਪੁਰਾਣਾ ਯੋਗ ਏ ਜਾਂਦਾ ਹੀ ਨਹੀਂ, ਉਥੇ ਤੇ ਸ਼ਬਦ ਮਾਰ ਕਰਦਾ ਜਾ ਕੇ, ਗੁਰਬਾਣੀ ਮਾਰ ਕਰਦੀ ਉਸਤੇ। ਬਾਣੀ ਸਾਰੇ 5 ਤੱਤਾਂ ਨੂੰ ਤੇ 25 ਤੱਤ ਜਿਹੜੇ ਸਾਂਖ ਵਾਲਿਆਂ ਨੇ ਮੰਨੇ ਸਾਰਿਆਂ ਨੂੰ ਸਾਫ਼ ਕਰ ਦਿੰਦੀ ਔਰ ਧੁਰ ਆਤਮਾ ਤੱਕ ਲੈ ਜਾਂਦੀ ਬਾਣੀ ਜਿਹੜੀ ਹੈ। ਤਾਂ ਇਹ ਜਿਹੜਾ ਯੋਗ ਮਤ ਹੈ ਇਹ ਇਸ ਤਰ੍ਹਾਂ ਹੈ ਵੀ ਜਿਵੇਂ ਗਰਮੀ ਬੜੀ ਲੱਗੀ ਹੋਵੇ ਤੇ ਬੰਦਾ ਆਪਣੇ 1 ਏਕੜ ਦੇ ਵਿਚ ਬਾਲਟੀਆਂ ਲੈ ਕੇ ਤੇ ਮੀਂਹ ਪਵਾ ਦੇ 1 ਏਕੜ ਦੇ, ਉਹਦੀ ਮਿੱਟੀ ਬਹਿ ਗਈ, ਧੂੜ ਬਹਿ ਗਈ ਸਾਰੀ, ਇੰਜ ਲੱਗੇਗਾ ਜਿਵੇਂ ਮੀਂਹ ਪੈ ਗਿਆ, ਉੱਥੇ ਬਹੋਗੇ ਥੋੜੀ ਥੋੜੀ ਹਵਾ ਵੀ ਸੁਹਾਵਣੀ ਆਵੇਗੀ, ਪਰ ਉਹਦਾ ਜਿਹੜਾ ਆਲਾ ਦੁਆਲਾ ਉਹ ਸਾਰਾ ਤਪ ਰਿਹਾ, ਆਕਾਸ਼ ਸਾਰਾ ਆਲਾ ਦੁਆਲਾ, ਥੋੜੇ ਚਿਰ ਬਾਅਦ ਉਹਦੀ ਜਿਹੜੀ ਠੰਡ ਉਹ ਹਟ ਜਾਂਦੀ। ਯੋਗ ਮਤ ਇਹ ਹੈ, ਉਹ ਸਰੀਰ ਤੱਕ ਬਸ ਪਾਣੀ ਤਰੌਂਕਦਾ, ਥੋੜੀ ਜਿਹੀ ਸਰੀਰ ਦੇ ਵਿਚ ਟਿਕਾ ਜਿਹਾ ਆ ਜਾਂਦਾ। ਜਿਵੇਂ ਯੋਗ ਮਤ ਯੋਗਾ ਬੜਾ ਚੱਲਿਆ ਪਿੱਛੇ ਜੀ ਤੇ ਬੜੇ ਆਪਣੇ ਵੀ ਲੋਕ ਯੋਗਾ ਕਰਨ ਲੱਗ ਪਏ, ਇਕਦਮ ਹੜ ਜਿਹਾ ਆ ਗਿਆ ਵੀ ਯੋਗਾ ਕਰੋ ਜੀ ਯੋਗਾ ਕਰੋ, ਥੋੜੇ ਚਿਰ ਬਾਅਦ ਉਹ ਛੱਡ ਛੁੱਟ ਗਏ ਸਾਰੇ, ਕਿਉਂਕਿ ਉਹ ਸਰੀਰ ਤੱਕ ਦੀ ਗੱਲ ਤਾਂ ਹੈ, ਸਰੀਰ ਦੀ ਸ਼ੁੱਧੀ ਹੈ, ਉਹ ਮਨ ਦੀ ਥੋੜੀ ਜਿਹੀ ਸ਼ੁੱਧੀ ਹੈ ਥੋੜੇ ਜਿਹੇ ਹਿੱਸੇ ਦੀ, ਉਹਦੇ ਤੋਂ ਅੱਗੇ ਨਹੀਂ ਜਾਂਦਾ ਯੋਗਾ ਜਿਹੜਾ ਪ੍ਰਾਣਾਯਾਮ ਜਿਹੜਾ ਹੈ। ਤਾਂ ਇੱਕ ਤਾਂ ਹੈ ਆਪਾਂ ਥੋੜੇ ਜਿਹੇ ਥਾਂ ਵਿਚ ਪਾਣੀ ਤਰੋਂਕ ਲਈਏ ਤੇ ਉਹ ਲੱਗਦਾ ਵੀ ਇੱਥੇ ਮੀਂਹ ਪੈ ਗਿਆ, ਪਰ ਉਹ ਮੀਂਹ ਪਿਆ ਨਹੀਂ ਅਸਲ ਵਿਚ। ਜੋਗ ਮਤ ਇਸ ਤਰ੍ਹਾਂ ਜਿਵੇਂ ਥੋੜੇ ਜਿਹੇ ਘੇਰੇ ਦੇ ਵਿਚ ਜੀਵਨ ਦੇ ਵਿਚ ਕਾਰਵਾਈ ਕਰ ਲੈਣੀ। ਇਕ ਹੁੰਦਾ ਵੀ ਆਕਾਸ਼ ਵਿਚ ਬੱਦਲ ਚੜੇ ਤੇ ਭਰ ਕੇ ਮੀਂਹ ਪਿਆ ਤੇ ਉਹਨੇ ਸਾਰਾ ਬ੍ਰਹਿਮੰਡ ਸਾਰਾ ਆਕਾਸ਼ ਹੀ ਠਾਲ ਦਿੱਤਾ। ਜਿਹੜਾ ਸਿੱਖੀ ਵਿਚ ਨਿਤਨੇਮ ਹੈ ਸੁਰਤ ਸ਼ਬਦ ਦਾ ਅਭਿਆਸ, ਉਹ ਮੀਂਹ ਵਰਗਾ ਹੈ। ਚਿਮ ਚਿਮ ਵਰਸਾ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਇਸ ਕਰਕੇ ਫਰਕ ਹੈ, ਜਿਹੜੀਆਂ ਮਨ ਦੀਆਂ ਪੁਰਾਣੀਆਂ ਵਾਸ਼ਨਾਵਾਂ ਪਈਆਂ ਹੋਈਆਂ ਨੇ ਉਥੋਂ ਤੱਕ ਪ੍ਰਾਣਾਯਾਮ ਯੋਗ ਮਤ ਨਹੀਂ ਜਾ ਸਕਦਾ। ਉਥੇ ਪਹੁੰਚਦੀ ਸ਼ਬਦ ਦਾ ਅਭਿਆਸ ਜਿਹੜਾ ਉਹ ਉਹਨੂੰ ਸਾਫ਼ ਕਰਦਾ। ਤਾਂ ਹੁਣ ਇੱਥੇ ਕਬੀਰ ਜੀ ਆਪਣਾ ਪੱਖ ਰੱਖਦੇ ਨੇ, ਜਿਹੜਾ ਭਗਤੀ ਮਾਰਗ ਦਾ ਉਹਨਾਂ ਦਾ ਪੱਖ ਸੀ। ਉਨ੍ਹਾਂ ਨੇ ਕਿਹਾ ਸੀ ਤੇ ਮੂਲ ਦੇ ਦੁਆਰੇ ਦੇ ਉੱਤੇ ਰੱਖ ਕੇ, ਮੂਲ ਕਹਿੰਦੇ ਮੂਲਾਧਾਰ ਜਿਹੜਾ ਸਭ ਤੋਂ ਥੱਲੇ ਵਾਲੇ ਸੈਂਟਰ ਦੇ ਉੱਤੇ ਪਤਾਲ ਦੇ ਵਿਚ ਜਿਹੜਾ ਚੱਕਰ ਹੈ ਉਹਦੇ ਉੱਤੇ ਅੱਡੀ ਲਾ ਕੇ ਉਹ ਬੰਦ ਮਾਰਦੇ ਨੇ ਉਹਨੂੰ, ਵੀ ਉਪਰ ਸ਼ਕਤੀ ਚੜੇਗੀ ਕੁੰਡਲਨੀ ਜਿਹੜੀ। ਕਬੀਰ ਜੀ ਕਹਿੰਦੇ ਅਸੀਂ ਵੀ ਮੂਲ ਬੰਦ ਨੂੰ ਰੋਕ ਲਿਆ। ਕਿਵੇਂ? ਮੂਲ ਦੁਆਰ ਬੰਦ ਉਹ ਬੰਦ, ਜਿਹੜਾ ਸਾਡਾ ਧਿਆਨ ਹੈ ਨਾ ਉਹ ਹੀ ਮੂਲ ਬੰਦ ਹੈ। ਮੂਲ ਬੰਦ ਦੇ ਦੁਆਲੇ ਅਸੀਂ ਬੰਦ ਮਾਰ ਲਿਆ, ਭਾਵ ਉਥੇ ਅਸੀਂ ਸੰਜਮ ਕੰਟਰੋਲ ਕਰ ਲਿਆ, ਉਹਦੇ ਵਿਚੋਂ ਹੀ ਸਾਰੀਆਂ ਚੀਜ਼ਾਂ ਅੰਦਰ ਜਿਹੜੀਆਂ ਜਾਂਦੀਆਂ ਸਨ। ਜਿਵੇਂ ਆਪਾਂ ਕੋਈ ਦਰਵਾਜ਼ਾ ਬੰਦ ਕਰ ਦਿੰਦੇ ਹਾਂ। ਕਬੀਰ ਜੀ ਆਪਣੀ ਬਾਣੀ ਦੱਸੀ ਜਾਂਦੀ ਮੂਲ ਦੁਆਰਾ ਕੀ ਹੈ, ਉਹ ਕਹਿੰਦੇ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ। ਗੁਰੂ ਨੇ ਉਹ ਮੋਰੀ ਉਹ ਮੂਲ ਦੁਆਰਾ ਵਿਖਾ ਦਿੱਤਾ ਹੈ ਧਿਆਨ ਦਾ। ਧਿਆਨ ਦੇ ਵਿਚੋਂ ਜਾਏਗਾ ਸਾਰਾ ਕੁਝ, ਜੋ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਾਣਾ ਉਹ ਧਿਆਨ ਦੇ ਦੁਆਰੇ ਦੇ ਰਾਹੀਂ ਜਾਣਾ ਹੈ। ਤਾਂ ਉਥੇ ਸ਼ਬਦ ਖੜਾ ਕਰ ਦਿੱਤਾ, ਉਥੇ ਸ਼ਬਦ ਸੁਰ ਦਾ ਅਭਿਆਸ ਚੱਲ ਰਿਹਾ, ਉਥੇ ਬੰਦ ਬੰਨ ਲਿਆ ਗੁਰਬਾਣੀ ਦਾ, ਨਿਤਨੇਮ ਦਾ, ਨਾਮ ਅਭਿਆਸ ਦਾ, ਮੂਲ ਦੁਆਰੇ ਦੇ ਉੱਤੇ ਧਿਆਨ ਦੇ ਦੁਆਰੇ ਦੇ ਉੱਤੇ ਉਹਨੂੰ ਰੋਕ ਲਿਆ ਜਿਹੜਾ ਉਥੋਂ ਅੰਦਰ ਐਂਟਰੀ ਕਰਦੀ ਸੀ ਵਾਸ਼ਨਾ ਜਿਹੜੀ ਬਾਹਰੋਂ ਆਉਂਦੀ ਸੀ। ਰੱਬ ਉਪਰ ਗਹਿ ਰੱਖਿਆ ਚੰਦ, ਇਹ ਜਿਹੜੇ ਲੋਕ ਸੀ ਰੱਬ ਦੋ ਨਾੜੀਆਂ ਨੱਕ ਦੀਆਂ ਜਿਹੜੀਆਂ ਇੜਾ ਤੇ ਪਿੰਗਲਾ, ਪਿੰਗਲਾ ਜਿਹੜੀ ਸੂਰਜ ਦੀ ਤੇ ਇੜਾ ਚੰਦਰਮਾ ਦੀ ਠੰਡੀ ਹੈ, ਤਾਂ ਉਹ ਰੱਬ ਦੇ ਇਧਰ ਪਿੰਗਲਾ ਦੇ ਰਾਹੀਂ ਸਵਾਸ ਚੜਾ ਕੇ ਤੇ ਇੜਾ ਦੇ ਰਾਹੀਂ ਕੱਢਦੇ ਨੇ ਸੂਖਣਾ ਦੇ ਵਿਚ ਰੋਕ ਕੇ। ਯੋਗ ਮਤ ਹੈ। ਕਬੀਰ ਸਾਹਿਬ ਕਹਿੰਦੇ ਵੀ ਅਸੀਂ ਰੱਬ ਉਪਰ ਗਹਿ ਰੱਖਿਆ ਚੰਦ, ਜਿਹੜਾ ਰੱਬ ਯਾਨੀ ਕਿ ਗਰਮੀ ਦਾ ਪੱਖ ਸੀ, ਸੰਸਾਰ ਦੀਆਂ ਵਾਸ਼ਨਾਵਾਂ ਦਾ ਪੱਖ ਸੀ, ਉਹਦੇ ਉੱਤੇ ਅਸੀਂ ਚੰਦਰਮਾ ਮਨ ਨੂੰ ਠੰਡ ਜਿਹੜੀ ਹੈ, ਭਾਵ ਜਿਹੜੇ ਸਤ ਸੰਤੋਖ ਧੀਰਜ ਪਰਉਪਕਾਰ ਦਇਆ ਇਹ ਗੁਣ ਦਾ ਗੁਣਾਂ ਦਾ ਚੰਦਰਮਾ ਦੀ ਠੰਡਕ ਹੈ ਉਹ ਉੱਚੀ ਕਰ ਦਿੱਤੀ, ਭਾਵ ਅਵਗੁਣਾਂ ਨੂੰ ਨੀਵਾਂ ਕਰ ਦਿੱਤਾ ਤੇ ਗੁਣਾਂ ਨੂੰ ਉੱਚਾ ਕਰ ਦਿੱਤਾ, ਸੂਰਜ ਨੂੰ ਥੱਲੇ ਕਰ ਦਿੱਤਾ, ਗਰਮੀ ਨੂੰ ਥੱਲੇ ਕਰ ਦਿੱਤਾ ਤਮੂ ਪ੍ਰਭਾਵ ਨੂੰ, ਤੇ ਜਿਹੜਾ ਸਤੋ ਪ੍ਰਭਾਵ ਸੀ ਧਰਮ ਦਾ ਪੱਖ ਸੀ ਚੌਥਾ ਪਦ ਉਹਨੂੰ ਉੱਚੇ ਕਰ ਦਿੱਤਾ ਹੈ। ਪੱਛਮ ਦੁਆਰਾ ਸੂਰਜ ਤਪੈ, ਪੱਛਮ ਦੁਆਰਾ ਕਿਹਨੂੰ ਕਹਾਂਗੇ? ਪੱਛਮ ਦੁਆਰੇ ਦਾ ਇੱਥੇ ਅਰਥ ਹੈ ਜੇ ਤੇ ਯੋਗ ਵੱਲ ਜਾਓ ਤੇ ਜਿਹੜੀਆਂ ਗਲੇ ਤੋਂ ਥੱਲੇ ਥੱਲੇ ਸਾਰੇ ਚੱਕਰ ਨੇ ਮੂਲਾਧਾਰ ਤੱਕ, ਕਾਮ ਸੈਂਟਰ ਦੇ ਉੱਤੇ ਚੱਕਰ ਹੈ, ਫਿਰ ਉਪਰ ਹੈ ਹਿਰਦੇ ਚੱਕਰ, ਇਹ ਸਾਰਾ ਪੱਛਮ ਦੁਆਰਾ ਹੈ। ਇਧਰ ਉਹ ਕਹਿੰਦੇ ਸੂਰਜ ਉਹ ਚੜਾਉਂਦੇ ਨੇ ਸ਼ਕਤੀ ਨੂੰ ਉਪਰ ਨੂੰ ਚੜਾਉਂਦੇ ਨੇ। ਕਬੀਰ ਜੀ ਇੱਥੇ ਕਹਿੰਦੇ ਵੀ ਜਿਹੜਾ ਸਾਡੇ ਜੀਵਨ ਦੇ ਵਿਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਸੰਸਾਰ ਦੀ ਪਕੜ ਪਦਾਰਥਾਂ ਦੀ ਪਕੜ ਇਹ ਪਾਸਾ ਪੱਛਮ ਦੁਆਰਾ ਹੈ, ਇੱਥੇ ਗਿਆਨ ਦਾ ਸੂਰਜ ਚੜ ਗਿਆ, ਇੱਥੇ ਗਿਆਨ ਦੀ ਚਮਕ ਆ ਗਈ, ਭਾਵ ਸਾਡੇ ਸਰੀਰਕ ਸਮਾਜਕ ਪਰਿਵਾਰਕ ਦੁਨੀਆਦਾਰੀ ਦੇ ਵਿਚ ਵੀ ਗੁਰੂ ਕੇ ਸ਼ਬਦ ਦੀ ਮੱਤ ਆ ਗਈ ਹੈ। ਤਾਂ ਉਥੇ ਗੁਰਮਤ ਦਾ ਸੂਰਜ ਚੜ ਗਿਆ ਹੈ, ਗੁਰੂ ਕੇ ਵਿਵੇਕ ਦਾ ਸੂਰਜ ਚੜ ਗਿਆ ਹੈ। ਕਹਿਣ ਲੱਗੇ ਉਸ ਤੋਂ ਅੱਗੇ ਫਿਰ ਕੀ ਹੈ, ਮੇਰ ਡੰਡ ਸਿਰ ਉਪਰ ਵਸੈ। ਜੋਗੀ ਇਹ ਕਹਿੰਦੇ ਵੀ ਜਿਹੜਾ ਮੇਰ ਡੰਡ ਹੈ ਨਾ, ਮੇਰ ਡੰਡ ਰੀੜ੍ਹ ਦੀ ਹੱਡੀ ਜਿਹੜੀ ਹੈ, ਇਹਦੇ ਸਿਰੇ ਦੇ ਉੱਤੇ ਜਾ ਕੇ ਸ਼ਕਤੀ ਜਿਹੜੀ ਹੈ ਨਾ ਕੁੰਡਲਨੀ, ਮੇਰ ਡੰਡ ਜਿਵੇਂ ਆਪਾਂ ਸਿੱਧੇ ਬੈਠੇ ਹਾਂ ਨਾ, ਤਾਂ ਇਹ ਰੀੜ੍ਹ ਦੀ ਹੱਡੀ ਦੇ ਰਾਹੀਂ ਸ਼ਕਤੀ ਚੜ ਕੇ ਸਿੱਧੀ ਉੱਤੇ ਗਿੱਚੀ ਦੇ ਵੱਲੋਂ ਦੀ ਸਿਰ ਤੇ ਚੜਾ ਲੈਂਦੇ ਨੇ ਉਹ। ਕਬੀਰ ਸਾਹਿਬ ਕਹਿੰਦੇ ਵੀ ਅਸੀਂ ਕੀ ਕੀਤਾ ਹੈ, ਅਸੀਂ ਆਪਣੀ ਜਿਹੜੀ ਸੁਰਤੀ ਬਿਰਤੀ ਸੰਸਾਰ ਵਿਚ ਚੌਵੀ ਘੰਟੇ ਰਹਿੰਦੀ ਸੀ ਨਾ, ਪਦਾਰਥਾਂ ਬਾਰੇ ਸੋਚਦੀ ਰਹਿੰਦੀ ਸੀ, ਉਥੋਂ ਸ਼ਬਦ ਦੁਆਰਾ ਉਹਨੂੰ ਖਿੱਚ ਕੇ ਕੱਢ ਕੇ ਤੇ ਸਿੱਧੀ ਉਪਰ ਸ਼ਬਦ ਦੇ ਉਸ ਕੇਂਦਰ ਤੇ ਲੈ ਆਉਂਦੀ ਜਿਹਨੂੰ ਦਸਮ ਦੁਆਰਾ ਕਹਿੰਦੇ ਨੇ, ਉਹਦੇ ਵਿਚ ਲੈ ਆਉਂਦੀ ਸ਼ਬਦ ਦੇ ਰਾਹੀਂ। ਭਾਵ ਪਦਾਰਥ ਦੇ ਵਿਚੋਂ ਬਿਰਤੀ ਨੂੰ ਕੱਢ ਕੇ ਨਾਮ ਵਿਚ ਜੋੜ ਦਿੱਤਾ ਹੈ, ਭਗਤੀ ਵਿਚ ਜੋੜ ਦਿੱਤਾ, ਅਕਾਲ ਪੁਰਖ ਦੇ ਚਰਨਾਂ ਨਾਲ ਜੋੜ ਦਿੱਤਾ ਹੈ। ਮੇਰ ਡੰਡ ਸਿਰ ਉਪਰ ਬਸਾ, ਸਿਰੇ ਤੇ ਆ ਗਈ ਬਿਰਤੀ, ਪਦਾਰਥਾਂ ਵਿਚੋਂ ਬਿਰਤੀ ਨਿਕਲ ਗਏ ਹੈ। ਪੱਛਮ ਦੁਆਰੇ ਕੀ ਸਿਲ ਓੜ, ਜਿਹੜੀ ਪੱਛਮ ਦੁਆਰੇ ਭਾਵ ਦੁਨੀਆਂ ਵਾਲੇ ਪਾਸੇ ਇਕ ਸਿੱਲ ਲੱਗੀ ਹੋਈ ਸੀ, ਜਿਨੇ ਸਾਰਾ ਕੁਝ ਰੋਕਿਆ ਹੋਇਆ ਸੀ। ਸਿੱਲ ਬੜੀ, ਯਾਨੀ ਕਿ ਉਹਦੇ ਵਿਚੋਂ ਧਿਆਨ ਨਿਕਲਦਾ ਨਹੀਂ ਸੀ ਪੱਛਮ ਦੇ ਦੁਆਰੇ ਵਿਚੋਂ। ਜਿਵੇਂ ਆਪਾਂ ਕਹਿੰਦੇ ਹਾਂ ਨਾ, ਬੜਾ ਜ਼ੋਰ ਲਾਈਦਾ ਨਹੀਂ ਨਿਕਲਦਾ ਧਿਆਨ, ਫਿਰ ਖਿਆਲ ਆਉਂਦੇ ਸੰਸਾਰ ਦੇ। ਉਹ ਸਿੱਲ ਤਾਂ ਕਿਹਾ ਪੱਥਰ ਦੀ, ਵੀ ਔਖੀ ਇਕ ਸਿੱਲ ਜਿਹੜੀ ਸੀ ਜੜੀ ਹੋਈ ਸੀ ਉਥੇ, ਉਸ ਪਾਸੇ ਵੱਲ ਸੰਸਾਰ ਵਿਚੋਂ ਬਿਰਤੀ ਖਿੱਚ ਕੇ ਲਿਆਉਣ ਦੇ ਰਾਹ ਵਿਚ ਬੜੀ ਭਾਰੀ ਰੁਕਾਵਟ ਸੀ। ਉਹਨੂੰ ਬਾਣੀ ਵਿਚ ਹੋਰ ਸ਼ਬਦਾਂ ਵਿਚ ਕਿਹਾ, ਆਸਾ ਅੰਦੇਸ਼ਾ ਦੋਏ ਪੱਟ ਜੜੇ। ਉਹ ਆਸਾ ਤੇ ਅੰਦੇਸ਼ਾ, ਆਸਾ ਇਹ ਰੱਖਣੀ ਵੀ ਆਹ ਵੀ ਮਿਲ ਜਾਏਗਾ, ਆਹ ਵੀ ਕਰਾਂਗੇ, ਆਹ ਵੀ ਕਰਾਂਗੇ, ਤੇ ਅੰਦੇਸ਼ਾ ਵੀ ਜੇ ਇਹ ਆ ਗਿਆ ਤੇ ਫਿਰ ਕਿਤੇ ਚਲਾ ਨਾ ਜਾਏ। ਇਹ ਦੋ ਕੰਮ ਤੇ ਪਹਿਲੇ ਸ਼ੁਰੂ ਹੋ ਗਿਆ ਨਾ, ਪਦਾਰਥ ਤੇ ਜੇ ਆਇਆ ਵੀ ਨਹੀਂ। ਪਦਾਰਥ ਜ਼ਰੂਰੀ ਬਣਾ, ਪਰ ਇਹਦਾ ਇਹ ਦੁੱਖ ਤੋਂ ਬਿਨਾਂ ਇਹਦੇ ਵਿਚ ਹੋਰ ਕੁਝ ਵੀ ਨਹੀਂ। ਪਹਿਲਾਂ ਤੇ ਆਉਂਦਾ ਨਹੀਂ ਤਾਂ ਵੀ ਬੰਦਾ ਦੁਖੀ ਹੈ, ਤੇ ਜਦੋਂ ਆ ਗਿਆ ਉਦੋਂ ਫਿਰ ਸੰਤੁਸ਼ਟੀ ਕੋਈ ਨਹੀਂ ਆਉਂਦੀ। ਫਿਰ ਹੋਰ ਅੱਗੇ ਭੱਜਦਾ, ਜਾਂ ਕੋਈ ਮੰਗਣ ਵਾਲਾ ਆ ਗਿਆ ਤੇ ਫਿਰ ਜਾਂ ਕਿਸੇ ਨੂੰ ਦੇ ਦਿਓ। ਇਸ ਲਈ ਸਿਆਣੇ ਕਹਿੰਦੇ ਜਿਹਦੇ ਨਾਲ ਲੜਨਾ ਹੋਵੇ ਉਹਨੂੰ ਪੈਸੇ ਦੇ ਦਿਓ, ਬਸ ਇਹ ਸੌਖਾ ਤਰੀਕਾ ਹੈ। ਕਿਉਂਕਿ ਉਹਨੇ ਪਰਤ ਕੇ ਜਦੋਂ ਤੁਸੀਂ ਲੈਣ ਗਏ, ਇਹ ਮਾਇਆ ਹੈ, ਉਹਨੇ ਅੱਗੋਂ ਅੱਖਾਂ ਕੱਢਣੀਆਂ ਨੇ, ਪਰਤ ਕੇ ਲੜਾਈ ਹੋਣੀ ਹੈ। ਫਿਰ ਇਹ ਇਸ ਤਰ੍ਹਾਂ ਦੀ ਚੀਜ਼ ਹੈ, ਉਹਦੇ ਵਿਚ ਕਹਿੰਦੇ ਸਿੱਲ ਲੱਗੀ ਹੋਈ ਹੈ ਬੜੀ ਸਖ਼ਤ ਪੱਛਮ ਦੇ ਦੁਆਰੇ ਦੇ ਵਿਚ, ਯਾਨੀ ਕਿ ਜਿਹੜਾ ਸਰੀਰਕ ਪੱਖ ਹੈ ਜੀਵਨ ਦਾ, ਵਿਕਾਰਾਂ ਦਾ ਪੱਖ ਹੈ, ਮਾਇਆ ਦਾ ਪੱਖ ਹੈ, ਉਸ ਤੇ ਆਸਾ ਅੰਦੇਸ਼ਾ ਦੀ ਸਿੱਲ ਲੱਗੀ ਹੋਈ ਹੈ। ਤੇ ਇਹ ਸਿੱਲ ਉਪਰ ਖਿੜਕੀ ਔਰ, ਤੇ ਜਦੋਂ ਉਸ ਸਿੱਲ ਨੂੰ ਭੰਨ ਕੇ ਤੋੜ ਕੇ, ਉਸ ਆਸਾ ਅੰਦੇਸ਼ਾ ਤ੍ਰਿਸ਼ਨਾ ਦੀ ਸਿੱਲ ਸੀ ਜਿਹੜੀ, ਤੋੜ ਕੇ ਸੁਰਤੀ ਪ੍ਰਾਣ ਉਤਾਂ ਨੂੰ ਕੱਢੇ, ਉਹਦੇ ਉੱਤੇ ਫਿਰ ਸਿੱਲ ਤੋਂ ਉਪਰ ਨੂੰ ਆ ਕੇ, ਯਾਨੀ ਕਿ ਸਿਰ ਵਾਲੇ ਪਾਸੇ ਹੋਰ ਬਹੁਤ ਸਾਰੀਆਂ ਖਿੜਕੀਆਂ ਨੇ। ਉਹ ਖਿੜਕੀਆਂ ਕਿਹੜੀਆਂ ਨੇ? ਸਿਮਰਨ ਦੀ ਖਿੜਕੀ, ਸਤ, ਸੰਤੋਖ, ਦਇਆ, ਧੀਰਜ, ਪਰਉਪਕਾਰ, ਦੂਜੇ ਦਾ ਭਲਾ ਸੋਚਣਾ, ਇਹ ਖਿੜਕੀਆਂ ਆ ਗਈਆਂ। ਫਿਰ ਇਹਨਾਂ ਨੂੰ ਤੋਂ ਜਦੋਂ ਬੰਦਾ ਨਿਕਲਦਾ, ਇਹਨਾਂ ਚੋਂ ਠੰਡੀ ਹਵਾ ਆਉਂਦੀ ਬਾਹਰੋਂ, ਜਦੋਂ ਇਹ ਗੁਣ ਭਾਰੂ ਹੋ ਜਾਂਦਾ ਜੀਵਨ ਦੇ ਉੱਤੇ, ਅਵਗੁਣ ਥੱਲੇ ਰਹਿ ਜਾਂਦੇ, ਤਾਂ ਉਹ ਖਿੜਕੀਆਂ ਦੇ ਵਿਚੋਂ ਲੰਘ ਕੇ ਫਿਰ ਅੱਗੇ ਕੀ ਆਉਂਦਾ? ਜਦੋਂ ਇਹ ਚੀਜ਼ਾਂ ਆ ਜਾਣ, ਸਤ, ਸੰਤੋਖ, ਦਇਆ, ਧਰਮ, ਪਰਉਪਕਾਰ, ਜਤ, ਸਤ, ਸੰਜਮ, ਸਾਰਾ ਕੁਝ ਆਇਆ, ਫਿਰ ਉਹਦੇ ਤੋਂ ਬਾਅਦ ਕੀ ਹੁੰਦਾ? ਖਿੜਕੀ ਉਪਰ ਦਸਵਾਂ ਦੁਆਰ, ਜਦੋਂ ਇਹਨਾਂ ਤੋਂ ਉੱਤੇ ਲੰਘ ਜਾਓ ਤੇ ਫਿਰ ਸੁਰਤੀ ਪੂਰੀ ਤਰ੍ਹਾਂ ਇਸ਼ਨਾਨ ਕਰ ਲੈਂਦੀ ਹੈ, ਧੁੱਪ ਜਾਂਦਾ ਅੰਦਰ, ਸ਼ੁੱਧ ਹੋ ਜਾਂਦਾ, ਤਾਂ ਫਿਰ ਉਥੇ ਦਸਮ ਦੁਆਰ ਖੁੱਲ ਜਾਂਦਾ। ਤ੍ਰਿਕੁਟੀ ਤੋਂ ਅੱਗੇ ਤਿੰਨ ਗੁਣਾਂ ਦੀ ਜਿਹੜੀ ਅਵਸਥਾ ਹੈ, ਉਥੇ ਫਿਰ ਦਸਮ ਦੁਆਰ ਆਨੰਦ ਬਣਿਆ ਹੋਇਆ, ਜਿਹਨੂੰ ਮਹਾਰਾਜ ਕਹਿੰਦੇ ਬਾਣੀ ਦੇ ਵਿਚ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਕਹਿ ਕਬੀਰ ਤਾਂ ਕਾ ਅੰਤ ਨ ਪਾਰ। ਕਬੀਰ ਸਾਹਿਬ ਕਹਿੰਦੇ ਉਹਦਾ ਕੋਈ ਅੰਤ ਪਾਰ ਨਹੀਂ, ਭਾਵੇਂ ਕੋਈ ਮਿਣਦਾ ਫਿਰੇ ਵੀ ਦਸਮ ਦੁਆਰਾ ਇਸ ਤਰ੍ਹਾਂ ਦਾ ਹੁੰਦਾ ਜੀ, ਦਸਮ ਦੁਆਰੇ ਵਿਚ ਆ ਹੁੰਦਾ, ਦਸਮ ਦੁਆਰੇ ਵਿਚ ਉਹ ਹੁੰਦਾ, ਉਥੇ ਕੋਈ ਪਤਾ ਨਹੀਂ ਲੱਗਦਾ, ਤਾਂ ਉਸ ਦੁਆਰੇ ਦੀ ਕੋਈ ਹੱਦ ਬੰਨੀ ਨਹੀਂ, ਉਥੇ ਬੇਅੰਤਤਾ ਹੀ ਬੇਅੰਤਤਾ ਹੈ। ਅਗਲੇ ਸ਼ਬਦ ਵਿਚ ਸ਼ੁਰੂਆਤ ਕਰਦੇ ਨੇ, ਸੋ ਮੁੱਲਾਂ ਜੋ ਮਨ ਸਿਉਂ ਲਰੈ। ਹੁਣ ਮੁੱਲਾਂ ਦੀ ਗੱਲ ਕਰਨਗੇ, ਮੁੱਲਾਂ ਕਿਸ ਨੂੰ ਕਹੀਦਾ, ਅਸਲੀ ਮੁੱਲਾਂ ਕੌਣ ਹੈ? ਜਿਹੜਾ ਮਨ ਦੇ ਨਾਲ ਲੜੇ, ਮਨ ਦੀਆਂ ਗਲਤ ਪ੍ਰਵਿਰਤੀਆਂ ਦੇ ਨਾਲ ਲੜੇ, ਉਨ੍ਹਾਂ ਦਾ ਮੁਕਾਬਲਾ ਕਰੇ। ਗੁਰ ਉਪਦੇਸ਼ ਕਾਲ ਸਿਉਂ ਜੁਰੈ, ਜਿਹੜਾ ਗੁਰੂ ਦਾ ਉਪਦੇਸ਼ ਲੈ ਕੇ, ਤੇ ਇੱਥੇ ਅਰਥ ਜ਼ਿਆਦਾ ਇਹ ਕੀਤੇ ਗਏ ਨੇ ਕਾਲ ਸਿਉਂ ਜੁਰੈ, ਵੀ ਉਹਦੇ ਨਾਲ ਜੂਝੇ, ਕਾਲ ਦੇ ਨਾਲ ਭਾਵ ਮੌਤ ਦੇ ਨਾਲ ਟਕਰਾ ਕਰੇ। ਪਰ ਅੱਗੇ ਸ਼ਬਦ ਆਉਂਦਾ ਕਾਲ ਪੁਰਖ ਕਾ ਮਰਦਾ ਮਾਨ, ਇਹ ਕਾਲ ਪੁਰਖ ਸ਼ਬਦ ਵਰਤਿਆ। ਕਾਲ ਦਾ ਅਰਥ ਜੇ ਕੱਲਾ ਕਾਲ ਹੁੰਦਾ ਫਿਰ ਤਾਂ ਮੌਤ ਕਰਨੇ ਬੜੇ ਸੁਖਾਲੇ ਢੰਗ ਬਣ ਜਾਂਦੇ, ਪਰ ਪੁਰਖ ਨਾਲ ਸ਼ਬਦ ਆ ਗਿਆ, ਇਸ ਲਈ ਕਈ ਥਾਵਾਂ ਤੇ ਕਾਲ ਸ਼ਬਦ ਪ੍ਰਮਾਤਮਾ ਵਾਸਤੇ ਵੀ ਵਰਤਿਆ ਗਿਆ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਹੁਤੀ ਵਾਰੀ ਆਪਣੀ ਬਾਣੀ ਦੇ ਵਿਚ ਕਾਲਾਨ ਕਾਲ ਇਹ ਸ਼ਬਦ ਵਰਤਿਆ, ਕਾਲਾਂ ਦਾ ਵੀ ਜਿਹੜਾ ਕਾਲ ਹੈ, ਮੌਤ ਦਾ ਵੀ ਜਿਹੜਾ ਕਾਲ ਹੈ, ਮੌਤ ਨੂੰ ਖਤਮ ਕਰਨ ਵਾਲਾ, ਕਿ ਦੋਵੇਂ ਹੀ ਅਰਥ ਇੱਥੇ ਢੁਕਦੇ ਨੇ ਵੀ ਕਾਲ ਦੇ ਨਾਲ ਮੌਤ ਦੇ ਨਾਲ ਲੜਾਈ ਕਰੇ ਤੇ ਕਾਲ ਪੁਰਖ ਮੌਤ ਦਾ ਜਿਹੜਾ ਮਾਣ ਹੈ ਉਹਨੂੰ ਖਤਮ ਕਰਦਾ ਮਰਦਾ ਉਹਨੂੰ ਮਲ ਦੇਵੇ। ਅਥਵਾ ਦੂਸਰੇ ਅਰਥ ਜਿਹੜੇ ਹਨ ਗੁਰੂ ਦੇ ਉਪਦੇਸ਼ ਦੇ ਨਾਲ ਉਸ ਉੱਚੇ ਅਕਾਲ ਦੇ ਨਾਲ ਜੁੜੇ ਔਰ ਅਕਾਲ ਪੁਰਖ ਦਾ ਸਹਾਰਾ ਲੈ ਕੇ ਆਪਣੇ ਕਾਲ ਪੁਰਖ ਕਾ ਇੱਥੇ ਜੇ ਵਿਸ਼ਰਾਮ ਕਰੀਏ ਤਾਂ ਉਹਦਾ ਸਹਾਰਾ ਲੈ ਕੇ ਉਹਦੀ ਤਾਕਤ ਦੇ ਨਾਲ ਮਰਦਾ ਮਾਣ ਆਪਣੇ ਮਨ ਵਿਚ ਪਿਆ ਹੋਇਆ ਮਾਣ ਹੰਕਾਰ ਉਹਨੂੰ ਮਰਦਾ ਉਹਨੂੰ ਮਲ ਦੇਵੇ। ਤਿਸ ਮੁੱਲਾਂ ਕੋ ਕਬੀਰ ਸਾਹਿਬ ਜੀ ਕਹਿੰਦੇ ਹਨ ਤਿਸ ਮੁੱਲਾਂ ਕੋ ਸਦਾ ਸਲਾਮ, ਐਸੇ ਮੁੱਲਾਂ ਨੂੰ ਸਦਾ ਸਲਾਮ ਹੈ। ਹੈ ਹਜ਼ੂਰ ਕਤ ਦੂਰ ਬਤਾਓ, ਕਬੀਰ ਜੀ ਕਹਿੰਦੇ ਮੁੱਲਾਂ ਜੀ ਵਾਹਿਗੁਰੂ ਤਾਂ ਮੇਰੇ ਬਿਲਕੁਲ ਨੇੜੇ ਹੈ, ਤੁਸੀਂ ਐਵੇਂ ਦੂਰ ਦੱਸੀ ਜਾਂਦੇ ਹੋ, ਉਹ ਸੱਤਵੇਂ ਆਕਾਸ਼ ਤੇ ਰਹਿੰਦਾ, ਉਹ ਫਲਾਣੇ ਥਾਂ ਤੇ ਰਹਿੰਦਾ, ਉਹ ਤਾਂ ਬਿਲਕੁਲ ਮੇਰੇ ਸਾਹਮਣੇ ਖੜਾ, ਪਰ ਮਿਲਦਾ ਕਿਵੇਂ? ਕਹਿੰਦੇ ਦੁੰਦਰ ਬੰਦ ਹੋ ਸੁੰਦਰ ਪਾਵੋ ਰਹਾਓ। ਦੁੰਦਰ ਦਾ ਮਤਲਬ ਹੈ ਮਨ ਦੇ ਖਿਆਲ, ਮਨ ਦੇ ਵਿਚੋਂ ਦੁੰਦਰ ਬੜੇ ਖਿਆਲ ਉੱਠੀ ਤੁਰੇ ਜਾਂਦੇ ਨੇ, ਉੱਠੀ ਤੁਰੇ ਜਾਂਦੇ ਨੇ। ਇਹਨੂੰ ਬੰਨੋ, ਇਹਨੂੰ ਗੁਰੂ ਕੇ ਸ਼ਬਦ ਦੇ ਨਾਲ ਬੰਨੋ ਤੇ ਸੁੰਦਰ ਪਾਵੋ। ਜਿੱਥੋਂ ਖਿਆਲ ਉੱਠ ਰਹੇ ਨੇ ਉੱਥੇ ਤੇ ਪਰਮਾਤਮਾ ਬੈਠਾ, ਉਹ ਹਨੇਰੀ ਨੀ ਉਹਨੂੰ ਦਿਸਣ ਦਿੰਦੀ ਜਿਹੜੀ ਅੰਦਰ ਆਈ ਰਹਿੰਦੀ। ਇਸ ਕਰਕੇ ਵਿਸ਼ਰਾਮ ਦੇ ਕੇ ਕਹਿੰਦੇ ਨੇ ਕਾਜੀ ਸੋ ਜੋ ਕਾਇਆ ਵਿਚਾਰ ਹੈ। ਕਾਜੀ ਉਸ ਨੂੰ ਕਹਿੰਦੇ ਨੇ ਜਿਹੜਾ ਆਪਣੀ ਕਾਇਆ ਦੀ ਵਿਚਾਰ ਕਰਦਾ ਵੀ ਕਾਇਆ ਦਾ ਰਹਿਣ ਸਹਿਣ ਕਿਵੇਂ ਦਾ ਹੈ, ਧਰਮ ਦੇ ਅਨੁਸਾਰ ਹੈ ਜਾਂ ਉਹਦੇ ਉਲਟ ਹੈ ਪੁੱਠਾ ਹੈ। ਕਾਇਆ ਕੀ ਅਗਨ ਬ੍ਰਹਮ ਪਰ ਜਾਰ ਹੈ। ਬਹੁਤ ਹੀ ਕਬੀਰ ਸਾਹਿਬ ਇੱਥੇ ਗਹਿਰੇ ਸ਼ਬਦ ਇਨ੍ਹਾਂ ਪੰਕਤੀਆਂ ਦੇ ਵਿਚ ਇਨ੍ਹਾਂ ਸ਼ਬਦਾਂ ਵਿਚ ਵਿਚਾਰ ਰਹੇ ਨੇ। ਉਹ ਕਹਿੰਦੇ ਵੀ ਕਾਇਆ ਦੀ ਅਗਨ, ਜਿਹੜੀ ਕਾਇਆ ਕੀ ਅਗਨ ਬ੍ਰਹਮ ਪਰ ਜਾ ਰਿਹਾ, ਕਾਇਆ ਦੇ ਵਿਚ ਇਕ ਐਨਰਜੀ ਉੱਠ ਰਹੀ ਹੈ ਲਗਾਤਾਰ, ਉਹਨੂੰ ਅਗਨ ਕਿਹਾ ਇੱਥੇ। ਜਿਵੇਂ ਆਪਾਂ ਜੋ ਕੁਝ ਆਪਾਂ ਛਕਨੇ ਆ ਉਹਦਾ ਖੂਨ ਬਣਦਾ ਹੈ, ਖੂਨ ਤੋਂ ਬਾਅਦ ਜਿਹੜਾ ਖੂਨ ਹੈ ਉਹਦਾ ਹੀ ਫਿਰ ਅੱਗੇ ਜਾ ਕੇ ਬਿੰਦ ਬਣਦਾ, ਵੀਰਜ ਬਣਦਾ। ਤੇ ਵੀਰਜ ਦਾ ਜਿਹੜਾ ਵੀਰਜ ਦੇ ਵਿਚ ਅਗਨੀ ਹੁੰਦੀ ਹੈ ਇੱਕ ਖਾਸ ਤਰ੍ਹਾਂ ਦੀ, ਜੇ ਉਸ ਆਪਣੇ ਬਣੇ ਹੋਏ ਬਿੰਦ ਨੂੰ ਗੁਰੂ ਕੇ ਸ਼ਬਦ ਦਾ ਅਭਿਆਸ ਕਰੇ ਤੇ ਉਹਨੂੰ ਬਚਾ ਕੇ ਰੱਖੇ, ਬੰਦਾ ਬਚਾ ਕੇ ਰੱਖੇ ਤਾਂ ਉਹਨੂੰ ਬ੍ਰਹਮ ਪਰ ਜਾ ਰਿਹਾ, ਉਹਨੂੰ ਬ੍ਰਹਮ ਅਗਨੀ ਦੇ ਵਿਚ, ਯਾਨੀ ਕਿ ਉਸ ਪਾਵਰ ਨੂੰ, ਕਾਮ ਦੀ ਪਾਵਰ ਨੂੰ ਬ੍ਰਹਮ ਦੇ ਵਿਚ, ਪਰਮਾਤਮਾ ਦੇ ਨਾਮ ਦੇ ਵਿਚ ਉਹਨੂੰ ਜਿਵੇਂ ਕਹਿੰਦੇ ਮਾਰ ਲਵੇ, ਜਿਵੇਂ ਕਿਸੇ ਚੀਜ਼ ਦਾ ਦਵਾਈ ਬਣਾਉਣੀ ਹੋਵੇ ਨਾ ਤੇ ਉਹਨੂੰ ਕਹਿੰਦੇ ਭਸਮ ਕਰ ਦਿਓ ਇਹਨੂੰ, ਉਸ ਸਾਰੀ ਸ਼ਕਤੀ ਨੂੰ ਜਿਹੜੀ ਬਾਹਰ ਨੂੰ ਜਾ ਰਹੀ ਸੀ ਕੌਮ ਦੀ ਸ਼ਕਤੀ ਜਿਹੜੀ ਸੀ ਉਹਨੂੰ ਅੰਦਰ ਨੂੰ ਕਰਦਾ, ਅੰਤਰਮੁਖੀ ਕਰਦਾ, ਤੇ ਉਥੇ ਪ੍ਰੇਮ ਦੀ ਅਗਨ, ਸਿਮਰਨ ਦੀ, ਅਭਿਆਸ ਦੀ ਅਗਨੀ ਦੇ ਵਿਚ ਉਹਨੂੰ ਸਾੜ ਕੇ ਉਹਦੀ ਇਕ ਖਾਸ ਤਰ੍ਹਾਂ ਦੀ ਦਵਾਈ ਬਣ ਜਾਂਦੀ ਹੈ। ਇਹ ਬੜਾ ਮਹਿੰਗਾ ਬਾਣੀ ਦੇ ਵਿਚ ਨੁਕਤਾ ਹੈ ਕਿ ਬੰਦਾ ਜੋ ਕੁਝ ਖਾਂਦਾ ਇਹਦਾ ਤੱਤ ਜਾਂਦਾ ਕਿੱਥੇ ਹੈ। ਜੇ ਮੰਨ ਲਓ ਇਕ ਕਾਮੀ ਬੰਦਾ ਤੇ ਇਸ ਤੱਤ ਨੂੰ ਬਾਹਰ ਸਿੱਟ ਦਿੰਦਾ, ਜਾਂ ਗੱਲਾਂ ਕਰ ਕਰਕੇ ਅਸੀਂ ਆਪਣੇ ਤੱਤ ਨੂੰ ਬਾਹਰ ਸਿੱਟ ਦਿੰਦੇ ਹਾਂ, ਇਹ ਤਿੰਨ ਦਰਵਾਜੇ ਨੇ ਸ਼ਕਤੀ ਦੇ ਬਾਹਰ ਗੁਆਚਣ ਦੇ, ਇਕ ਬਿੰਦ ਦੇ ਰਾਹੀਂ ਕਾਮ ਦੇ ਰਾਹੀਂ, ਦੂਜਾ ਹੈ ਬੋਲਣ ਦੇ ਰਾਹੀਂ, ਤੇ ਤੀਜਾ ਹੈ ਸੋਚਣ ਦੇ ਰਾਹੀਂ, ਵਿਚਾਰ ਉੱਠੀ ਜਾਣੇ। ਤਿੰਨਾਂ ਦਰਵਾਜਿਆਂ ਤੋਂ ਸ਼ਕਤੀ ਬਾਹਰ ਡੁੱਲਦੀ ਹੈ, ਤੇ ਜੇ ਬੰਦਗੀ ਕਰਨੀ ਇਹਨਾਂ ਤਿੰਨਾਂ ਦਰਵਾਜਿਆਂ ਤੇ ਰੋਕ ਲਾਉਣੀ ਪੈਂਦੀ ਹੈ, ਇਨ੍ਹਾਂ ਨੂੰ ਰੋਕਣਾ ਪੈਂਦਾ। ਠੀਕ ਹੈ, ਲੋੜ ਮਾਤਰ ਸੋਚਣਾ ਵੀ ਮਾੜਾ ਨਹੀਂ, ਲੋੜ ਮਾਤਰ ਬੋਲਣਾ ਵੀ ਮਾੜਾ ਨਹੀਂ, ਔਰ ਲੋੜ ਮਾਤਰ ਭੋਗ ਵੀ ਮਾੜਾ ਨਹੀਂ, ਪਰ ਜਦੋਂ ਬਿਨਾਂ ਲੋੜ ਤੋਂ ਇਧਰ ਸਾਰੀ ਜ਼ਿੰਦਗੀ ਇਨ੍ਹਾਂ ਗੱਲਾਂ ਦੁਆਲੇ ਘੁੰਮਦੀ ਹੈ ਤਾਂ ਫਿਰ ਨੁਕਸਾਨ ਕਰਦੇ ਨੇ। ਤਾਂ ਇਹ ਉਹਦੇ ਉੱਤੇ ਜਿਹੜੀ ਤਾਕਤ ਹੈ ਸਾਰੀ ਨੂੰ ਇਕੱਠੀ ਕਰਦਾ। ਫਿਰ ਕਹਿੰਦੇ ਸੁਪਨ ਬਿੰਦ ਨਾ ਦੇਈ ਝਰਨਾ, ਸੁਪਨੇ ਦੇ ਵਿਚ ਵੀ ਵਾਸ਼ਨਾ ਨਹੀਂ ਆਉਣੀ ਚਾਹੀਦੀ, ਸੁੱਤਿਆਂ ਪਿਆਂ ਵੀ ਵਾਸ਼ਨਾ ਨਹੀਂ ਆਉਣੀ ਚਾਹੀਦੀ, ਖਿਆਲਾਂ ਦੇ ਵਿਚ ਵਾਸ਼ਨਾ ਨਹੀਂ ਆਉਣੀ ਚਾਹੀਦੀ। ਇੱਥੇ ਸੁਪਨੇ ਦੇ ਵਿਚ, ਖਿਆਲਾਂ ਦੇ ਵਿਚ ਵੀ ਕਾਮ ਨਹੀਂ ਆਉਣਾ ਚਾਹੀਦਾ, ਤਾਂ ਉਹ ਗੱਲ ਬਣਦੀ ਹੈ, ਤਾਂ ਉਹ ਟਿਕਦਾ ਅੰਦਰ, ਉਹਦੀ ਅਵਸਥਾ ਬਣਦੀ ਹੈ। ਤਾਂ ਸੁਪਨੇ ਦੇ ਵਿਚ ਵੀ ਜੇ ਬਿੰਦ ਨਾ ਝੜੇ, ਭਾਵ ਸੁਪਨ ਦੋਸ਼ ਵੀ ਨਾ ਹੋਵੇ, ਇੰਨਾ ਅੰਦਰ ਜਿਹੜਾ ਟਿਕਾ ਬਣ ਜਾ ਜੀਵਨ ਦੇ ਵਿਚ, ਤਿਸ ਕਾ ਜੀ ਕੋ ਜਰਾ ਨਾ ਮਰਨਾ, ਉਸ ਕਾਜੀ ਨੂੰ ਫਿਰ ਨਾ ਬੁਢੇਪਾ ਆਉਂਦਾ ਤੇ ਨਾ ਉਹਨੂੰ ਮੌਤ ਆਉਂਦੀ, ਭਾਵ ਉਹ ਅਮਰ ਹੋ ਜਾਂਦਾ ਹੈ। ਇਹ ਆਮ ਬੰਦੇ ਵਾਸਤੇ ਵੀ ਸ਼ਬਦ ਵਰਤਿਆ ਗਿਆ, ਉਂਜ ਕਾਜੀ ਦਾ ਨਾਂ ਵਰਤਿਆ ਸਿਰਫ। ਸੋ ਸੁਰਤਾਨ ਜੋ ਦੋਏ ਸਰ ਤਨ, ਸੁਰਤਾਨ ਦੇ ਅਰਥ ਸੁਲਤਾਨ ਕੀਤੇ ਟੀਕਿਆਂ ਦੇ ਵਿਚ, ਪਰ ਇੱਥੇ ਸ਼ਬਦ ਸੁਰਤਾਨ ਹੈ ਤੇ ਅੱਗੇ ਸਰ ਸ਼ਬਦ ਆਇਆ ਤੇ ਤਨ ਵੀ ਆਇਆ, ਇਹਦਾ ਮਤਲਬ ਇਹਦੇ ਅਰਥ ਹਨ ਉਹ ਹੈ ਵੱਡਾ ਤੀਰ ਅੰਦਾਜ਼ ਸੁਰਤਾਨ, ਜਿਹੜਾ ਤੀਰਾਂ ਨੂੰ ਤਾਣ ਲੈਂਦਾ, ਯਾਨੀ ਕਿ ਕਮਾਨ ਦਾ ਚਿੱਲਾ ਚੜਾ ਲੈਂਦਾ, ਉਹਨੂੰ ਚੰਗਾ ਤੀਰ ਅੰਦਾਜ਼ ਜਾਣੋ। ਜਿਹੜਾ ਦੋਏ ਦੋਏ ਮੈਨੇ ਦੁਬਧਾ, ਦਵੈਤ ਸਰ ਤਨ ਹੈ, ਜੀਵਨ ਦੇ ਵਿਚ ਪਈ ਹੋਈ ਜਿਹੜੀ ਦੁਬਧਾ ਹੈ, ਦਵੈਤ ਹੈ, ਜਿਹੜਾ ਮਨ ਕਦੀ ਸੰਸਾਰ ਵੱਲ ਭੱਜਦਾ ਤੇ ਕਦੀ ਇਧਰ ਨਿਰੰਕਾਰ ਵੱਲ ਆਉਂਦਾ, ਖਿੱਚ ਕੇ ਕਮਾਨ ਜਿਹੜਾ ਉਹਦੇ ਉੱਤੇ ਸਿੱਧਾ ਨਿਸ਼ਾਨਾ ਲਾਦਾ, ਉਸ ਨੂੰ ਚੰਗਾ ਤੀਰ ਅੰਦਾਜ਼ ਸਮਝੋ। ਬਾਹਰ ਜਾਤਾ ਭੀਤਰ ਅੰਨ, ਔਰ ਇਸ ਤੀਰਾਂ ਦੇ ਨਾਲ ਬਾਹਰ ਭੱਜਦੇ ਮਨ ਨੂੰ ਅੰਦਰ ਟਿਕਾ ਦੇਵੇ। ਗਗਨ ਮੰਡਲ ਮਹਿ ਲਸ਼ਕਰ ਕਰੈ, ਗਗਨ ਮੰਡਲ ਦਸਮ ਦਵਾਰ ਧਿਆਨ ਦੇ ਅੰਦਰ, ਉਥੇ ਲਸ਼ਕਰ ਇਕੱਠਾ ਕਰਕੇ ਜਿੱਤ ਪ੍ਰਾਪਤ ਕਰੇ ਜਿਹੜਾ। ਸੋ ਸੁਰਤਾਨ ਛਤਰ ਸਿਰ ਧਰੈ, ਉਹ ਜਿਹੜਾ ਸੁਲਤਾਨ ਹੈ, ਇੱਥੇ ਇਹਦੇ ਅਰਥ ਹੁਣ ਸੁਲਤਾਨ ਹੋਣਗੇ ਕਿਉਂਕਿ ਅੱਗੇ ਛਤਰ ਆ ਗਿਆ। ਐਸਾ ਜਿਹੜਾ ਸੁਰਤਾਨ ਸੀ, ਤੀਰ ਅੰਦਾਜ਼ ਸੀ, ਕਿਉਂਕਿ ਜਦੋਂ ਤੀਰ ਅੰਦਾਜ਼ ਸੀ ਤੇ ਤੀਰ ਅੰਦਾਜ਼ ਵੀ ਜਿਹੜੇ ਰਾਜੇ ਹੁੰਦੇ ਸਨ, ਇਸ ਲਈ ਇਹਦੇ ਡਬਲ ਅਰਥ ਨੇ, ਦੋ ਪੱਖੀ ਅਰਥ ਨੇ। ਉਥੇ ਉਹਦਾ ਹੈ ਤੀਰ ਅੰਦਾਜ਼ ਅਰਥ, ਥੱਲੇ ਵਾਲੀ ਪੰਕਤੀ ਤੇ ਸੋ ਸੁਰਤਾਨ ਕਹਿ ਲੋ, ਭਾਵੇਂ ਤੀਰ ਅੰਦਾਜ਼ ਕਹਿ ਲੋ ਤੇ ਭਾਵੇਂ ਬਾਦਸ਼ਾਹ ਕਹਿ ਲੋ, ਇੱਕੋ ਹੀ ਗੱਲ ਹੈ। ਤਾਂ ਉਹਦੇ ਸਿਰ ਤੇ ਫਿਰ ਛਤਰ ਫਿਰਦਾ ਜਿੱਤ ਦਾ, ਉਹ ਜੀਵਨ ਦੇ ਵਿਚ ਜਿੱਤ ਜਾਂਦਾ ਹੈ। ਜੋਗੀ ਗੋਰਖ ਗੋਰਖ ਕਰੈ, ਕਹਿੰਦੇ ਹਨ ਜੋਗੀ ਕੀ ਕਰ ਰਹੇ ਨੇ, ਗੋਰਖ ਗੋਰਖ ਜਪਦੇ ਨੇ ਅਕਾਲ ਪੁਰਖ ਦਾ ਨਾਮ ਛੱਡ ਕੇ। ਹਿੰਦੂ ਰਾਮ ਨਾਮ ਉਚਰੈ, ਤੇ ਹਿੰਦੂ ਰਾਮ ਚੰਦਰ ਜੀ ਦਾ ਨਾਮ ਜਪੀ ਜਾਂਦੇ ਨੇ, ਉਸ ਨਿਰਾਕਾਰ ਵਾਹਿਗੁਰੂ ਜੋ ਰਾਮ ਸਮਾਇਆ ਹੋਇਆ ਉਹਨੂੰ ਛੱਡ ਕੇ ਰਾਮ ਚੰਦਰ ਦਾ ਨਾਮ ਜਪੀ ਜਾਂਦੇ ਨੇ। ਮੁਸਲਮਾਨ ਕਾ ਏਕ ਖੁਦਾਏ, ਤੇ ਮੁਸਲਮਾਨ ਜਿਹੜਾ ਹੈ ਉਹ ਇੱਕ ਖੁਦਾ, ਉਹ ਕਹਿੰਦਾ ਵੀ ਸਤਵੇਂ ਆਕਾਸ਼ ਦੇ ਵਿਚ ਰਹਿੰਦਾ ਖੁਦਾ ਜਿਹੜਾ, ਉਹਦੀ ਗੱਲ ਕਰ ਰਿਹਾ। ਕਬੀਰ ਕਾ ਸਵਾਮੀ ਰਹਾ ਸਮਾਏ, ਕਬੀਰ ਦਾ ਜਿਹੜਾ ਸਵਾਮੀ ਉਹ ਤੇ ਸਾਰੇ ਥਾਵਾਂ ਤੇ ਸਮਾਇਆ ਹੋਇਆ, ਸਾਰੇ ਥਾਵਾਂ ਤੇ ਉਹਦਾ ਨਿਵਾਸ ਹੈ। ਮਹੱਲਾ ਪੰਜਵਾਂ, ਅੱਗੇ ਪੰਜਵੇਂ ਪਾਤਸ਼ਾਹ ਜੀ ਕਬੀਰ ਜੀ ਦੇ ਖਿਆਲਾਂ ਨੂੰ ਆਧਾਰ ਬਣਾ ਕੇ ਹੋਰ ਸਪਸ਼ਟ ਕਰਨਗੇ ਸ਼ਬਦ ਦੇ ਵਿਚ। ਇਹ ਸ਼ਬਦ ਵਿਚ ਖਿਆਲ ਕਬੀਰ ਜੀ ਨੇ ਉਚਾਰਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਜੋ ਪਾਥਰ ਕਉ ਕਹਿਤੇ ਦੇਵ, ਜਿਹੜੇ ਲੋਕ ਪੱਥਰਾਂ ਨੂੰ ਦੇਵਤੇ ਕਹਿੰਦੇ ਨੇ, ਪਰਮਾਤਮਾ ਕਹਿੰਦੇ ਨੇ, ਤਾਂ ਕੀ ਬਿਰਥਾ ਹੋਵੇ ਸੇਵ, ਉਨ੍ਹਾਂ ਦੀ ਸੇਵਾ ਜਿਹੜੀ ਸਾਰੀ ਵਿਅਰਥ ਚਲੀ ਜਾਂਦੀ ਹੈ। ਜੋ ਪਾਥਰ ਕੀ ਪਾਈ ਪਾਏ, ਜਿਹੜੇ ਪੱਥਰਾਂ ਦੀਆਂ ਮੂਰਤੀਆਂ ਦੇ ਪੈਰੀ ਪੈਂਦੇ ਵੇਖੇ ਗਏ ਨੇ, ਤਿਸ ਕੀ ਘਾਲ ਅਜਾਈ ਜਾਏ, ਉਨ੍ਹਾਂ ਦੀ ਸਾਰੀ ਘਾਲਣਾ ਮਿਹਨਤ ਅਜਾਈ ਬੇਕਾਰ ਚਲੀ ਜਾਂਦੀ ਹੈ। ਠਾਕੁਰ ਹਮਰਾ ਸਦ ਬੋਲੰਤਾ, ਜਿਹੜਾ ਸਾਡਾ ਠਾਕੁਰ ਵਾਹਿਗੁਰੂ ਅਕਾਲ ਪੁਰਖ ਹੈ, ਉਹ ਸਦਾ ਬੋਲਦਾ ਬਾਣੀ ਦੇ ਰੂਪ ਦੇ ਅੰਦਰ। ਸਰਬ ਜੀਆਂ ਕੋ ਪ੍ਰਭ ਦਾਨ ਦੇਤਾ ਰਹਾਓ, ਸਾਰਿਆਂ ਜੀਵਾਂ ਨੂੰ ਉਹ ਦਾਨ ਦਿੰਦਾ, ਸਾਰਿਆਂ ਦੀ ਪਾਲਣਾ ਕਰਦਾ, ਵਿਸ਼ਰਾਮ ਦੇ ਕੇ ਕਹਿੰਦੇ ਹਨ। ਅੰਤਰ ਦਿਓ ਨਾ ਜਾਣੈ ਅੰਧ, ਇਹ ਅਗਿਆਨੀ ਜਿਹੜਾ ਹੈ ਇਹ ਆਪਣੇ ਅੰਦਰਲੇ ਦੇਵਤੇ ਜੋ ਵਾਹਿਗੁਰੂ ਅੰਦਰ ਬੈਠਾ ਉਹਨੂੰ ਤਾਂ ਜਾਣਦਾ ਨਹੀਂ। ਭ੍ਰਮ ਕਾ ਮੋਹਿਆ ਪਾਵੈ ਫੰਦ, ਅਗਿਆਨ ਦਾ ਖਿੱਚਿਆ ਹੋਇਆ ਆਪਣੇ ਜੀਵਨ ਨੂੰ ਫੰਦਿਆਂ ਵਿਚ ਫਸਾਈ ਜਾਂਦਾ ਹੈ। ਨਾ ਪਾਥਰ ਬੋਲੈ ਨਾ ਕਿਛ ਦੇ, ਪੱਥਰ ਵਿਚਾਰਾ ਨਾ ਤੇ ਬੋਲਦਾ ਹੈ ਤੇ ਨਾ ਬੰਦੇ ਨੂੰ ਕੁਝ ਦਿੰਦਾ ਹੈ। ਫੋਕਟ ਕਰਮ ਨਿਰਫਲ ਹੈ ਸੇਵ, ਇਹ ਵਿਅਰਥ ਵਿਚ ਫੋਕੀ ਸੇਵਾ ਹੈ, ਨਿਸਫਲ ਸੇਵਾ ਜਾਂਦੀ ਹੈ ਪੱਥਰਾਂ ਦੀ। ਜੇ ਮ੍ਰਿਤਕ ਕੋ ਚੰਦਨ ਚੜਾਵੈ, ਗੁਰੂ ਸਾਹਿਬ ਉਦਾਹਰਨ ਦਿੰਦੇ ਵੀ ਜਿਹਦੇ ਵਿਚ ਜਿੰਦ ਨਾ ਹੋਵੇ, ਉਸ ਮ੍ਰਿਤਕ ਨੂੰ ਜੇ ਕੋਈ ਚੰਦਨ ਚੜਾਈ ਜਾਏ ਤਾਂ ਉਹਨੂੰ ਕੀ ਫਰਕ ਪੈਂਦਾ, ਉਹਨੂੰ ਕਿਹੜਾ ਸੁਗੰਧੀ ਆਉਣੀ ਹੈ। ਉਸ ਤੇ ਕਹੋ ਕਵਣ ਫਲ ਪਾਵੈ, ਉਥੋਂ ਦੱਸੋ ਕਿਹੜੀ ਪ੍ਰਾਪਤੀ ਹੋਏਗੀ ਉਹਨੂੰ। ਜੇ ਮ੍ਰਿਤਕ ਕੋ ਬਿਸਟਾ ਮਹਿ ਰੁਲਾਈ, ਤੇ ਜੇ ਕਿਸੇ ਨਿਰਜਿੰਦ ਬੰਦੇ ਨੂੰ ਗੰਦਗੀ ਦੇ ਵਿਚ ਰੋਲਿਆ ਜਾਵੇ ਤਾਂ ਮ੍ਰਿਤਕ ਕਾ ਕਿਆ ਘਟ ਜਾਈ, ਤਾਂ ਉਦੋਂ ਉਹਨੂੰ ਕੀ ਫਰਕ ਪੈਂਦਾ, ਉਹ ਤੇ ਮਰੇ ਹੀ ਹੋਇਆ। ਭਾਵ ਇਹ ਹੈ ਵੀ ਨਿਰਜਿੰਦ ਚੀਜ਼ਾਂ ਦੀ ਪੂਜਾ ਕਰਨ ਦਾ ਕੋਈ ਫਾਇਦਾ ਨਹੀਂ। कहत कबीर हो कहो पुकार। अगे कबीर जी का ना क्या है जा उन्हां दी ये पंक्ति है क्योंकि विच उन्हां दा नाम आया। कबीर जी ये गल पुकार पुकार के कह रहे ने समझ देख साकत गावार, समझो गवार साकत केड़े पासे तू समा खराब कर रहे हैं। दूजा भाए बहुत घर गाले, इस दुविधा विच पै के बड़े लोकां दे जीवन गले खराब हो गए ने, जेडे एक काल पुरख नूं छड्ड के होर पासे दी पूजा विच भटके फिरदे ने। राम भगत है सदा सुखाले, पर जेड़े राम दे भगत ने प्यारे ने ओ सदा सुखाले आनंदित रहिंदे हन। फुल्लां दी खेमा जी, वाहिगुरु जी का खालसा वाहिगुरु जी की फतेह।